कोई लोड नहीं। आईसीआईसी बैंक मनी टू इंडिया ट्रांसफर प्रोसेना नियम अते शर्ता लागू हन। असि बहुत धन्यवाद करते हैं आईसीआईसी बैंक साडे इस सेगमेंट दे स्पॉन्सर जी।
सिमी आ तेनू बेबे नाल मिला के लियावा।
बेबे आ गई सच्ची?
हाँ बेबे दी रसोई आ गई।
मतलब
बेबे दी रसोई दादी ते मां दे हाथ दे स्वाद दा खाना हुन ब्रैम्पटन विच। तुसी सारे आओ खाओ ते खुशी मनाओ। सवेरे 9 बजे तो रात 10 बजे तक।
कित्थे?
2700 नॉर्थ पार्क ड्राइव यूनिट 14 ब्रैम्पटन अवानी वाला प्लाजा मेन इंटरसेक्शन एयरपोर्ट एंड बवेड। फोन नंबर 905-458-0995 905-458-0995।
वाह भाई वाह बेबे दी रसोई नजारा आ गया।
You are listening to WTOR 770 AM, Youngstown, Toronto.
करो नए साल 2024 दा आगाज शानदार अंदाज विच ते मनाओ न्यू ईयर ईव ओवी स्टाइल दे नाल। जी हां नए साल दे मौके ते शामी 7 बजे ब्रैम्पटन ट्रांजिट ते मुफ्त सफर करो। जूम समेत तमाम रास्तियां ते रूट्स ते मुफ्त राइड्स होनगियां ते सर्विस दे आखिर तक जारी रहनगियां। चाहे तुसी नए साल दा जश्न मना रहे हो या अपने खानदान दोस्तां नाल न्यू ईयर ईव मनाना हो, ब्रैम्पटन ट्रांजिट दी फ्री राइड सर्विस दा फायदा उठाओ ते अपना ट्रिप प्लान करो। सेफली ते फ्री नए साल दा जश्न मनाओ ब्रैम्पटन ट्रांजिट दे नाल। एंजॉय करो।
जिंदगी में जो भी चुना वो है बहुत ही खास, जिसने बांधे रखा है माजी के दिलकश लम्हों को, रिश्तों के पायदार धागे, बचपन की लामहदूद खुशियों का एहसास, मोहब्बत से जुड़ी रस्मों को बांधे। बोनांजा सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट मिसिसागा कनाडा। एंजॉय फ्लैट 20% ऑफ आवर एंटायर स्टॉक ड्यूरिंग द ओपनिंग वीक।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਇੰਟਰਨੈਸ਼ਨਲ ਸੁਪਰਸਟਾਰ ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਫਸਟ ਐਵਰ ਪੰਜਾਬੀ ਸਟੇਡੀਅਮ ਸ਼ੋਅ ਵੈਨਕੂਵਰ ਦੇ ਵਿੱਚ। ਜੁਆਇਨ ਕਰੋ ਦਲਜੀਤ ਦੋਸਾਂਝ ਨੂੰ ਜੋ ਕਿ ਪਰਫਾਰਮ ਕਰਨਗੇ ਆਪਣੇ ਸਾਰੇ ਹਿੱਟ ਗੀਤ। ਪਹਿਲੇ ਇੰਡੀਅਨ ਆਰਟਿਸਟ ਟੂ ਬ੍ਰਿੰਗ ਹਿਸ ਸੋਲੋ ਟੂਰ ਟੂ ਬੀਸੀ ਪਲੇਸ। ਦਲਜੀਤ ਦੋਸਾਂਝ ਦੀ ਲੂਮੀਨਾਟੀ ਟੂਰ। ਸ਼ਨੀਵਾਰ ਅਪ੍ਰੈਲ 27 ਨੂੰ ਐਟ ਬੀਸੀ ਪਲੇਸ। Tickets are on sale now at livenation.com and ticketmaster.ca. Don't miss it.
ये कहानी मैंने शुरू की थी तो खत्म भी मैं ही करूंगा। जय हिंद।
ਜੇਕਰ ਤੁਸੀਂ ਹਾਈ ਕੁਆਲਿਟੀ 4K IPTV ਦੀ ਤਲਾਸ਼ ਦੇ ਵਿੱਚ ਹੋ ਜਿਹਦੇ ਵਿੱਚ ਹੋਣਗੇ ਵਰਲਡ ਵਾਈਡ ਚੈਨਲਸ, ਲਾਰਜੈਸਟ ਮੂਵੀ ਲਾਇਬ੍ਰੇਰੀ, ਤਾਂ ਅੱਜ ਹੀ ਸੰਪਰਕ ਕਰੋ ਟਸ਼ਨ IPTV ਨਾਲ। ਟਸ਼ਨ IPTV ਕੋ ਬਹੁਤ ਹੀ ਫਲੈਕਸੀਬਲ ਪੈਕੇਜਸ ਅਵੇਲੇਬਲ ਨੇ ਫੋਰ 1 ਈਅਰ, 3 ਈਅਰ ਐਂਡ 5 ਈਅਰਸ, ਅਤੇ ਇਹਨਾਂ ਦਾ ਸਭ ਤੋਂ ਪਾਪੂਲਰ ਪੈਕੇਜ ਹੈ 5 ਸਾਲ ਲਈ। ਹੁਣ ਤੁਸੀਂ ਸਬਸਕ੍ਰਿਪਸ਼ਨ ਲਵੋ IPTV ਦੀ ਸਿਰਫ $300 ਦੇ ਵਿੱਚ, ਅਤੇ IPTV ਬਾਕਸ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਏਗਾ, ਅਤੇ ਨਾਲ ਹੀ ਆਪਣੇ ਕਸਟਮਰਸ ਨੂੰ ਬੈਸਟ ਕਸਟਮਰ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਅੱਜ ਹੀ ਕਾਲ ਕਰੋ ਟਸ਼ਨ IPTV ਨੂੰ 647-943-0707 647-943-0707 ਜਾਂ ਫਿਰ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ tashantv.net।
फ्रेश तंदूरी वेज नॉन वेज LLB ओपन ताज़ा लजीज खाने का लुत्फ उठाओ। हफ्ते के 7 दिन खुला है। नाउ सर्व्स यू विद 2 लोकेशंस एट क्वीन स्ट्रीट कैनरी, ओपन 2 PM टू 5 AM। कॉल 9058740111, दैट इज 9058740111। एंड सेकेंड लोकेशन एट ब्रेमली एंड बोविड, ओपन 24 आवर्स 7 डेज अ वीक। कॉन्टैक्ट एट 9057921711, दैट इज 9057921711। जायकेदार लजीज खाओ फ्रेश तंदूरी पर आओ, खाना लजीज हर दिल अजीज।
की गल जसली, तू बड़ा स्माइल कर रही है।
स्माइल का हूँ करांगी ही, टीथ व्हाइटनिंग जो कराई है। ਕਿੱਥੋਂ ਅਸੀਂ ਤਾਂ ਆਪ ਡੈਂਟਲ ਕਲੀਨਿਕ ਲੱਭ ਰਹੇ ਹਾਂ ਬੱਚਿਆਂ ਦੇ ਬ੍ਰੇਸਿਸ ਵੀ ਲਗਵਾਣੇ ਨੇ
ਤੂੰ ਹੁਣੇ ਕੰਟੈਕਟ ਕਰ ਕੰਟਰੀ ਸਾਈਡ ਡੈਂਟਲ ਕਲੀਨਿਕ ਨੂੰ ਉਹ ਐਕਸੈਪਟ ਕਰ ਰਹੇ ਨੇ ਨਿਊ ਪੇਸ਼ੈਂਟਸ ਕੰਟਰੀ ਸਾਈਡ ਡੈਂਟਲ ਕਲੀਨਿਕ ਫੈਮਿਲੀ ਬ੍ਰੇਸਿਸ ਕਾਸਮੈਟਿਕ ਐਂਡ ਇਮਪਲਾਂਟ ਡੈਂਟਿਸਟਰੀ ਕਲੋਜ਼ ਟੂ ਯੋਰ ਹੋਮ ਕੰਪ੍ਰੀਹੈਂਸਿਵ ਡੈਂਟਲ ਕੇਅਰ ਕੀਤੀ ਜਾਊਗੀ ਅਪੁਆਇੰਟਮੈਂਟਸ ਈਜ਼ੀਲੀ ਅਵੇਲੇਬਲ ਹਨ ਤੇ ਇੰਸ਼ੋਰੈਂਸ ਕੰਪਨੀ ਨੂੰ ਵੀ ਡਾਇਰੈਕਟਲੀ ਬਿਲ ਕਰ ਦਿੰਦੇ ਨੇ ਵਿਦ ਈਜ਼ੀ ਪੇਮੈਂਟ ਆਪਸ਼ਨ ਡਾਕਟਰ ਨਾਜ਼ੀਆ ਰਹਿਮਾਨ ਨੂੰ ਹੁਣੇ ਕਾਲ ਕਰੋ ਤੇ ਖੋਲ ਕੇ ਕਰੋ ਸਮਾਈਲ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ ਕੰਟਰੀਸਾਈਡ ਡੈਂਟਲ ਕਲੀਨਿਕ ਇਨ ਬ੍ਰੈਂਪਟਨ ਏਅਰਪੋਰਟ ਰੋਡ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਫੋਨ ਨੰਬਰ ਹੈ 9054586588 ਦੈਟ ਇਜ਼ 9054586588 ਐਂਡ ਦੂਜੀ ਲੋਕੇਸ਼ਨ ਹੈ ਡੈਂਟਿਸਟਰੀ ਔਨ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੀ ਇੰਟਰਸੈਕਸ਼ਨ ਤੇ ਫੋਨ ਨੰਬਰ ਹੈ 9058721100 ਦੈਟ ਇਜ਼ 9058721100
Eastcote Ford Lincoln Canada ka number 1 Ford retailer serve kar rahe hain Ontario ko since 1971 agar aap dhoond rahe hain new Ford or Lincoln vehicles to visit kare Eastcote Ford Lincoln and experience the difference yourself aap choose kar sakte hain from 1000 plus new and 150 plus pre-owned high quality vehicles easy finance and lease options available community ki apni dealership Door Crasher Deals ke liye visit karein Eastcote Ford Lincoln at 958 Milner Avenue, Toronto. Major intersection, Shepherd Avenue East and Morningside Avenue. Ya phir call karein 416-292-1171 par. Door Crasher Deals ki zyada jaankari ke liye visit karein eastcoteFordLincoln.com/DoorCrasherDeals.
TJ's Mithiyan Wali di Grand Tiffin Service. ਗ੍ਰੈਂਡ ਬਫੇ ਤੋਂ ਡਿਸ਼ਿਸ ਖੁਦ ਪਿਕ ਕਰੋ ਜੀ ਵੈਜੀ ਟਿਫਨ $200 ਅੰਦਰ 7 ਡੇਜ਼ ਅ ਵੀਕ ਨਾਨ ਵੈਜੀ ਟਿਫਨ $230 ਅੰਦਰ 7 ਡੇਜ਼ ਅ ਵੀਕ ਕੋਈ ਵੀ 3 ਡਿਸ਼ਿਸ ਚੂਜ਼ ਕਰ ਸਕਦੇ ਹੋ ਕਿਉਂ 5 ਰੋਟੀਆਂ 12 ਔਂਸ ਰਾਈਸ ਮਿਲਣਗੇ ਹੋਰ ਸੁਣੋ ਡਿਜ਼ਰਟ ਐਵਰੀ ਡੇ ਮਿਲੇਗੀ ਸੰਡੇ ਨੂੰ ਸਪੈਸ਼ਲ ਛੋਲੇ ਭਟੂਰੇ ਆਲੂ ਗੋਭੀ ਮਿਕਸ ਪਰੌਂਠੇ ਦੇ ਨਾਲ ਦਹੀਂ ਮਿਲੇਗਾ ਟੀਜੀਐਸ ਮਠਿਆਈ ਵਾਲੀ ਦੀ 7 ਡੇਜ਼ ਅ ਵੀਕ ਟਿਫਨ ਸਰਵਿਸ ਟੂ ਕਾਉਂਟੀ ਕੋਡ ਇਨ ਬ੍ਰੈਂਪਟਨ 437-890-4040
विलियम ऑज़लर हेल्थ सिस्टम चाहते हैं आपको दुरुस्त जानकारी हो वेयर टू गो फॉर केयर कोल्ड फ्लू कोविड लाइक सिम्टम्स या दूसरी नॉन अर्जेंट इलनेसेस के लिए आप विजिट करें अपने फैमिली डॉक्टर को वर्चुअल अर्जेंट केयर अपॉइंटमेंट भी आप बुक कर सकते हैं या फिर विजिट कर सकते हैं ऑज़लर के 24/7 अर्जेंट केयर सेंटर को किसी भी तरह की अर्जेंट बट नॉन लाइफ थ्रेटनिंग इंजरीज और इलनेसेस के लिए हमेशा विजिट करें अपने नियरेस्ट इमरजेंसी डिपार्टमेंट को लाइफ थ्रेटनिंग इमरजेंसीज के लिए अगर आप प्रेग्नेंट हैं या फिर अपने बच्चों के लिए जिनकी उम्र 6 महीने से कम है ज्यादा जानकारी के लिए विजिट करें williamozlerhs.ca/healthcareoptions That's williamozlerhs.ca/healthcareoptions
You can listen to the headlines anywhere but we bring you the story behind the headlines by group editor and CEO Yudhvir Jaswal only on South Asian Pulse Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਔਰ ਖਬਰਾਂ ਅਸੀਂ ਤੁਹਾਡੇ ਨਾਲ ਜਾਰੀ ਕਰ ਰਹੇ ਹਾਂ ਖਬਰਾਂ ਔਰ ਡਿਟੇਲ ਰਿਪੋਰਟਸ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ ਖਬਰਾਂ ਦੇ ਵਿੱਚ ਅਸੀਂ ਤੁਹਾਡੇ ਲਈ ਹੁਣ ਐਨਾਲਿਸਿਸ ਪੇਸ਼ ਕਰਾਂਗੇ ਕਿ ਇੰਡੀਆ ਔਰ ਰਸ਼ੀਆ ਦੇ ਰਿਲੇਸ਼ਨਸ਼ਿਪ ਦੇ ਉੱਤੇ ਰਿਪੋਰਟ ਪੇਸ਼ ਕਰਾਂਗੇ ਕਿਉਂਕਿ ਖਾਸ ਕਰ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਦਾ ਜਿਹੜਾ 5 ਦਿਨਾਂ ਦਾ ਦੌਰਾ ਸੀਗਾ ਰਸ਼ੀਆ ਦੇ ਵਿੱਚ ਉਹ ਕੀ ਨਤੀਜਾ ਕੀ ਨਿਕਲਿਆ ਉਹਦਾ ਕੀ ਫਾਇਦਾ ਹੋਇਆ ਨੁਕਸਾਨ ਹੋਇਆ ਫਾਇਦਾ ਹੀ ਹੋਇਆ ਵੈਸੇ ਤੇ ਕਿਉਂਕਿ ਰਸ਼ੀਆ ਜਿਹੜਾ ਵਲਾਦਮੀਰ ਪੁਤਿਨ ਸਾਹਿਬ ਨੇ ਪ੍ਰੋਟੋਕਾਲ ਬ੍ਰੇਕ ਕਰਦਿਆਂ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਨਾਲ ਮੁਲਾਕਾਤ ਕੀਤੀ ਹੈ ਬਿਲਕੁਲ ਇਹ ਪ੍ਰੋਟੋਕਾਲ ਬ੍ਰੇਕ ਕੀਤਾ ਉਹਨਾਂ ਨੇ ਬੜਾ ਘੱਟ ਕਰਦੇ ਨੇ ਵੈਸੇ ਤੇ ਚਾਈਨਾ ਦੇ ਫੋਰਨ ਮਿਨਿਸਟਰ ਜਦੋਂ ਗਏ ਸੀ ਉਦੋਂ ਪ੍ਰੋਟੋਕਾਲ ਬ੍ਰੇਕ ਹੋਇਆ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਨੇ ਬ੍ਰੇਕ ਕੀਤਾ ਪਰ ਬਹੁਤ ਘੱਟ ਪ੍ਰੋਟੋਕਾਲ ਬ੍ਰੇਕ ਕੀਤਾ ਜਾਂਦਾ ਹੈ ਕਿਉਂਕਿ ਜਿਹੜੇ ਇੰਡੀਆ ਦੇ ਜੇ ਐਕਸਟਰਨਲ ਅਫੇਅਰਸ ਮਿਨਿਸਟਰ ਗਏ ਨੇ ਐਸ ਜੈਸ਼ੰਕਰ ਤੇ ਜ਼ਾਹਿਰ ਜੀ ਗੱਲ ਆ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਜੋ ਬਣਦੀ ਹੈ ਸਰਜੇ ਲੈਵਰੋਵ ਨਾਲ ਵੀ ਹੁੰਦੀ ਤੇ ਐਸਾ ਕੋਈ ਨਹੀਂ ਸੀਗਾ ਕਿ ਜੀ ਕੱਲ੍ਹ ਨੂੰ ਕਿਸੇ ਨੇ ਕੋਈ ਸਵਾਲ ਖੜੇ ਕਰਨੇ ਸੀ ਕਿਉਂਕਿ ਐਕਸਟਰਨਲ ਅਫੇਅਰਸ ਮਿਨਿਸਟਰ ਦੀ ਫੋਰਨ ਮਿਨਿਸਟਰ ਨਹੀਂ ਹੋਣੀ ਸੀ ਸਰਜੇ ਲੈਵਰੋਵ ਨਾਲ ਮੁਲਾਕਾਤ ਲੇਕਿਨ ਪੁਤਿਨ ਸਾਹਿਬ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਮੋਦੀ ਸਾਹਿਬ ਨੂੰ ਉਹਨਾਂ ਨੇ ਇਨਵੀਟੇਸ਼ਨ ਦੇ ਦਿੱਤਾ ਕਿ ਆਓ ਜੀ ਅਗਲੇ ਸਾਲ ਤੁਸੀਂ ਉਧਰੋਂ ਇਲੈਕਸ਼ਨ ਜਿੱਤੋ ਤੇ ਮੋਦੀ ਸਾਹਿਬ ਸਾਡੇ ਮਿੱਤਰ ਰਸ਼ੀਆ ਆਉਣਗੇ ਤੇ ਬੜੀ ਖੁਸ਼ੀ ਹੋਏਗੀ ਸਾਨੂੰ। ਡਿਫੈਂਸ ਡੀਲਸ ਦੀ ਵੀ ਗੱਲ ਹੋ ਰਹੀ ਹੈ, ਟਰੇਡ ਦੀ ਵੀ ਗੱਲ ਹੋ ਰਹੀ ਹੈ, ਬਾਇਲੈਟਰਲ ਟਰੇਡ ਦੀ ਵੀ। ਸੋ ਸਾਰੀ ਮੈਂ ਰਿਪੋਰਟ ਹੋਣੀ ਤੁਹਾਡੇ ਲਈ ਪੇਸ਼ ਕਰਦਾ ਕਿ ਜਿਹੜਾ ਇਹ ਟੂਰ ਹੋਇਆ 5 ਦਿਨ ਦਾ ਟੂਰ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਦਾ, ਔਰ ਇਹਦਾ ਬਾਕੀ ਸਾਰੇ ਇਲਾਕੇ ਤੇ ਕੀ ਅਸਰ ਪੈ ਰਿਹਾ। ਇੰਡੀਆ ਦਾ ਅਮਰੀਕਾ ਦੇ ਨਾਲ ਵੀ ਬੜੀਆਂ ਸਟਰੋਂਗ ਟਾਈਜ਼ ਬਣ ਰਹੀਆਂ, ਉੱਥੇ ਵੀ ਡਿਫੈਂਸ ਡੀਲਸ ਹੋ ਰਹੀਆਂ ਬੜੀਆਂ ਸਾਰੀਆਂ, ਉੱਥੇ ਜੀ ਫਾਈਟਰ ਜੈੱਟ ਅਸੀਂ ਇਕੱਠੇ ਬਣਾਉਣੇ, ਕੋ ਪ੍ਰੋਟੈਕਸ਼ਨ ਦੀ ਗੱਲ ਹੋ ਰਹੀ ਹੈ, ਇੰਡੀਆ ਅਮਰੀਕਾ ਫਾਈਟਰ ਜੈੱਟ ਇਕੱਠੇ ਬਣਾਏਗਾ। ਸੋ ਇੱਧਰੋਂ ਅਮਰੀਕਾ ਦੇ ਨਾਲ ਵੀ ਹੱਥ ਮਿਲਾਇਆ ਹੋਇਆ, ਇੱਧਰੋਂ ਰਸ਼ੀਆ ਤੋਂ ਵੀ ਹੱਥ ਮਿਲਾ ਰਹੇ ਆ, ਡਿਫੈਂਸ ਡੀਲ ਵੀ ਆ, ਤੇਲ ਵੀ ਖਰੀਦੀ ਜਾ ਰਹੇ ਨੇ, ਕੀ ਮਾਮਲਾ ਕੀ ਹੈ ਸਾਰਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਔਰ ਇਸ ਡਾਇਨਾਮਿਕਸ ਦੇ ਵਿੱਚ, ਕਿਉਂਕਿ ਜਦ ਅਸੀਂ ਇੰਡੀਆ ਦਾ ਰਿਲੇਸ਼ਨਸ਼ਿਪ ਵਿਦ ਰਸ਼ੀਆ ਔਰ ਅਮਰੀਕਾ ਦੀ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਅਸੀਂ ਇੱਕ ਕੰਟਰੀ ਹੋਰ ਇੰਪੋਰਟੈਂਟ ਉਹ ਨਹੀਂ ਬਾਹਰ ਛੱਡ ਸਕਦੇ, ਦੈਟ ਇਜ਼ ਚਾਈਨਾ। ਸੋ ਚਾਈਨਾ ਕਿੱਥੇ ਖੜਾ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ, ਸੋ ਇਹਦੀ ਮੈਂ ਇੱਕ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗਾ। ਰੇਡੀਓ ਤੇ ਤੁਹਾਨੂੰ ਪਤਾ ਸਮੇਂ ਸਾਡੇ ਕੋਲ ਬੜਾ ਲਿਮਿਟਡ ਹੁੰਦਾ, ਸੋ ਬਰੀਫ ਰਿਪੋਰਟ ਇੱਥੇ ਪੇਸ਼ ਕਰ ਦਿੰਦੇ ਹਾਂ, ਖਬਰ ਤੁਹਾਡੇ ਨਾਲ ਸ਼ੇਅਰ ਕਰ ਦੇ ਦੀ ਹੈ, ਕੁਝ ਰਿਪੋਰਟਸ ਵੀ ਦੇ ਦੇਦੀਆਂ, ਜ਼ਿਆਦਾ ਡਿਟੇਲ ਰਿਪੋਰਟਸ ਜਿਹੜੀਆਂ ਉਹ ਸਾਰੀਆਂ ਤੁਹਾਨੂੰ ਚੈਨਲਸ ਦੇ ਉੱਤੇ ਮਿਲਦੀਆਂ ਨੇ। ਔਰ ਮੈਂ ਚੈਨਲਸ ਇਸ ਲਈ ਕਹਿ ਰਿਹਾ ਹੈਗਾ ਕਿਉਂਕਿ ਜਿੱਥੇ ਰੇਡੀਓ ਵਾਏ ਤਾਂ 24 ਘੰਟੇ 7 ਦਿਨ ਚੱਲਦਾ ਹੀ ਹੈ, ਬਟ ਜ਼ਿਆਦਾ ਜਿਹੜੇ 2 ਚੈਨਲ ਨੇ ਸਾਡੇ, ਚੈਨਲ ਵਾਏ ਜਿਹਦੇ ਵਿੱਚ ਕਿ ਪੰਜਾਬੀ, ਹਿੰਦੀ, ਇੰਗਲਿਸ਼ ਔਰ ਉਰਦੂ ਦੇ ਵਿੱਚ ਅਸੀਂ ਪ੍ਰੋਗਰਾਮਿੰਗ ਪੇਸ਼ ਕਰਦੇ ਹਾਂ, ਵਾਈ ਪਲੱਸ ਦੇ ਉੱਤੇ ਸਾਰੀ ਪ੍ਰੋਗਰਾਮਿੰਗ ਆਲ ਇੰਗਲਿਸ਼ ਹੈ। ਸੋ ਇਹਨਾਂ ਦੋਨੋਂ ਚੈਨਲ ਦੇ ਉੱਤੇ 24/7 ਚੈਨਲਸ ਨੇ, ਉਹਦੇ ਤੇ ਕਾਫੀ ਸਾਰੀਆਂ ਰਿਪੋਰਟਸ ਅਸੀਂ ਲਗਾਤਾਰ ਜਾਰੀ ਕਰਦੇ ਹਾਂ। ਸੋ ਤੁਸੀਂ ਜੇ ਘਰ ਦੇ ਵਿੱਚ ਬੈਠੇ ਹੋ ਤੇ ਤੁਹਾਡੇ ਕੋਲ ਟੀਵੀ ਹੈ, ਵੈਸੇ ਤੇ ਤੁਸੀਂ ਐਪ ਦੇ ਜ਼ਰੀਏ ਵੀ ਜੁੜੇ ਰਹਿ ਸਕਦੇ ਹੋ, ਪਰ ਜੇ ਘਰ ਦੇ ਵਿੱਚ ਬੈਠੇ ਹੋ ਔਰ ਤੁਹਾਡੇ ਕੋਲ ਟੀਵੀ ਹੈ ਔਰ 2 ਚੈਨਲ ਤੁਹਾਡੇ ਕੋਲ ਨਹੀਂ ਆ ਰਹੇ, ਤਾਂ ਫਿਰ ਸਮਝ ਲਓ ਬਹੁਤ ਕੁਝ ਤੁਸੀਂ ਮਿਸ ਕਰ ਰਹੇ ਹੋ, ਬਹੁਤ ਕੁਝ, ਕਿਉਂਕਿ ਲੋਕਲ ਬਹੁਤ ਸਾਰੀਆਂ ਖਬਰਾਂ ਨੇ, ਇੰਟਰਨੈਸ਼ਨਲ ਨਿਊਜ਼, ਰਿਪੋਰਟ ਸਾਰੀਆਂ, ਹਰ ਚੀਜ਼, ਸਪੋਰਟਸ ਹੈ, ਫਾਈਨੈਂਸ ਹੈ, ਬਿਜ਼ਨਸ, ਇਕਨੋਮੀ, ਐਂਟਰਟੇਨਮੈਂਟ, ਹਰ ਤਰ੍ਹਾਂ ਦੀ ਰਿਪੋਰਟ ਜਿਹੜੀ ਹੈ ਤੁਹਾਨੂੰ ਮਿਲਦੀ ਹੈ। ਸੋ ਇਹ ਸਾਰਾ ਕੁਝ ਤੁਹਾਡੇ ਕੋਲ ਘਰ ਦੇ ਵਿੱਚ ਬੈਠੇ ਹੋ, ਤੇ ਚੈਨਲ ਵਾਏ ਔਰ ਵਾਈ ਪਲੱਸ, ਵਾਈ ਮੀਡੀਆ ਦਾ ਚੈਨਲ ਹੈ, ਵਾਈ ਪਲੱਸ 24/7 ਆਲ ਇੰਗਲਿਸ਼ ਚੈਨਲ ਹੈ, ਔਰ ਜਿਹੜਾ ਚੈਨਲ ਵਾਏ ਹੈ ਇਹ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ, ਜ਼ਰੂਰ ਤੁਸੀਂ ਲਗਾ ਕੇ ਰੱਖਣਾ। ਔਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਬਾਰੇ ਮੈਂ ਲਗਾਤਾਰ ਤੁਹਾਨੂੰ ਅਪਡੇਟ ਕਰ ਰਿਹਾ ਕਿ ਇਹਦੇ ਉੱਤੇ ਬਹੁਤ ਐਕਸਟੈਂਸਿਵ ਸਾਡੀ ਕਵਰੇਜ ਹੋਏਗੀ, ਬੜੀ ਰਿਪੋਰਟਸ ਤੁਹਾਨੂੰ ਪੂਰੀਆਂ ਮਿਲਣਗੀਆਂ। ਔਰ ਮੈਂ ਸਵਾਗਤ ਵੀ ਕਰ ਲਵਾਂ ਇੱਥੇ ਜਿਹੜਾ ਸਾਡੇ ਨਾਲ, ਸਾਡੇ ਅਗਲੇ ਸਪੋਂਸਰ ਵੀ ਜੁੜ ਗਏ ਨੇ, ਹਰਮਿੰਦਰ ਜੀ ਸਾਡੇ ਨਾਲ ਜੁੜ ਗਏ ਨੇ ਡੀਰੋਜ਼ ਇੰਡੀਆ ਲਾਅ ਆਫਿਸ ਤੋਂ। ਹਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਥੈਂਕ ਯੂ ਯੁੱਧਵੀਰ ਜੀ, ਆਲ ਇਜ਼ ਵੈਲ ਜੀ, ਔਰ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਨਮਸਕਾਰ, ਸਲਾਮ, ਸਤਿ ਸ਼੍ਰੀ ਅਕਾਲ ਜੀ।
ਨਮਸਕਾਰ, ਸਲਾਮ, ਸਤਿ ਸ਼੍ਰੀ ਅਕਾਲ। ਕਈ ਬੰਦੇ ਸਾਨੂੰ ਪੁੱਛਦੇ ਨੇ ਕਿ ਜੀ ਤੁਸੀਂ ਜਦੋਂ ਗੱਲ ਕਰਦੇ ਹੋ ਕਿ ਗਰਾਊਂਡ ਜ਼ੀਰੋ ਤੇ ਜਿਹੜੇ ਪੱਤਰਕਾਰ ਨੇ ਉਹਨਾਂ ਤੋਂ ਤੁਸੀਂ ਰਿਪੋਰਟ ਲੈਂਦੇ ਹੋ, ਇਹ ਕਿੱਦਾਂ ਲੈਂਦੇ ਹੋ? ਉੱਥੇ ਦੀਆਂ ਅਖਬਾਰਾਂ, ਬਹੁਤ ਸਾਰੇ ਪੱਤਰਕਾਰ ਉੱਥੇ ਲੋਕਲ ਲੈਵਲ ਦੇ ਉੱਤੇ ਜਿਹੜੇ ਅਖਬਾਰਾਂ 'ਚ ਰਿਪੋਰਟ ਕਰਦੇ ਆ, ਤਾਂ ਉਹਨਾਂ ਦੇ ਆਰਟੀਕਲ ਜਦੋਂ ਅਸੀਂ ਪੜ੍ਹਦੇ ਰਹਿੰਦੇ ਹਾਂ ਲਗਾਤਾਰ, ਤਾਂ ਸਾਨੂੰ ਉੱਥੇ ਦੀ ਕਾਫੀ ਅੰਦਰ ਦੀ ਖਬਰ ਮਿਲ ਜਾਂਦੀ ਹੈ। ਹਰਮਿੰਦਰ ਸਿਆਲ ਸਾਹਿਬ, ਅੰਦਰ ਦੀ ਖਬਰ ਤਾਂ ਸਾਡੇ ਕੋਲ ਇੱਥੇ ਤੱਕ ਵੀ ਹੈ ਕਿ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਔਰ ਤੁਹਾਡੇ ਕਮੈਂਟ ਲੈ ਕੇ ਫਿਰ ਜਿਹੜਾ ਡੀਰੋਜ਼ ਲਾਅ ਆਫਿਸ ਦੇ ਉੱਤੇ ਗੱਲ ਕਰਦੇ ਹਾਂ। ਪੰਜਾਬ ਦੇ ਇੱਕ ਬੜੇ ਸੀਨੀਅਰ ਲੀਡਰ ਨੇ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ, ਤੇ ਬੜੇ ਇੱਕ ਸੀਨੀਅਰ ਲੀਡਰ ਨੇ, ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਸਾਡਾ ਪੱਤਰਕਾਰ, ਸਾਡੇ ਆਪਣੇ ਵਾਈ ਮੀਡੀਆ ਦੇ ਪੱਤਰਕਾਰ ਉਹਨਾਂ ਦੇ ਘਰ ਜਾਂਦਾ ਇੰਟਰਵਿਊ ਲੈਣ ਲਈ ਚੰਡੀਗੜ੍ਹ ਦੇ ਵਿੱਚ ਜਾਂਦੇ ਆ, ਤੇ ਉਹ ਬੰਦੇ ਸਾਡੇ ਪੱਤਰਕਾਰ ਪਟਿਆਲੇ ਤੋਂ ਗਏ ਚੰਡੀਗੜ੍ਹ, ਚੰਡੀਗੜ੍ਹ ਜਾ ਕੇ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਨੇ ਕੁਰਸੀ ਲਗਾ ਕੇ ਇੰਟਰਵਿਊ ਤਾਂ ਦੇ ਦਿੱਤਾ, ਬਹੁਤ ਸੀਨੀਅਰ ਲੀਡਰ ਨੇ, ਆਪਾਂ ਨਾਮ ਨਹੀਂ ਲਵਾਂਗੇ, ਤੇ ਇੰਟਰਵਿਊ ਤਾਂ ਦੇ ਦਿੱਤਾ। ਬਾਅਦ ਸਾਡੇ ਪੱਤਰਕਾਰ ਨੇ ਸਾਨੂੰ ਦੱਸਿਆ, ਉਹ ਕਹਿੰਦੇ ਜੀ ਉਹ ਤੇ ਠੀਕ ਹੈ, ਇੰਟਰਵਿਊ ਕਰ ਦਿੱਤਾ ਸਾਰਾ, ਚੈਨਲ ਤੇ ਚਲਾ ਵੀ ਦਿੱਤਾ, ਅਸੀਂ ਚੰਡੀਗੜ੍ਹ ਉਹਨਾਂ ਦੇ ਘਰ ਵੀ ਗਏ, ਇੰਨੇ ਸੀਨੀਅਰ ਲੀਡਰ, ਇੰਨੇ ਬੜੇ ਲੀਡਰ, ਤੇ ਪਾਣੀ ਵੀ ਬੜੀ ਮੁਸ਼ਕਿਲ ਦੇ ਨਾਲ ਹੀ ਪੁੱਛਦੇ ਨੇ, ਚਾਹ ਦੀ ਤਾਂ ਗੱਲ ਹੀ ਛੱਡ ਦਿਓ। ਸੋ ਆਪਾਂ ਨਾਮ ਨਹੀਂ ਲਵਾਂਗੇ ਉਹਨਾਂ ਦਾ ਆਪਾਂ, ਕਿਉਂਕਿ ਸਾਡੀ ਆਦਤ ਹੈ ਵਾਈ ਮੀਡੀਆ ਤੇ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਨਹੀਂ ਕਰਨਾ। ਤਾਂ ਸਾਨੂੰ ਗਰਾਊਂਡ ਤੋਂ ਰਿਪੋਰਟ ਮਿਲ ਜਾਂਦੀ ਹੈ ਕਿ ਪੱਤਰਕਾਰ ਸਾਡੇ ਆਪਣੇ ਵਾਈ ਮੀਡੀਆ ਦੇ ਜਦੋਂ ਪਟਿਆਲੇ ਤੋਂ ਚੰਡੀਗੜ੍ਹ ਇਹਨਾਂ ਦੇ ਘਰ ਗਏ, ਤੇ ਇਹਨਾਂ ਨੇ ਪਾਣੀ ਵੀ ਪ੍ਰੋਪਰਲੀ ਨਹੀਂ ਪੁੱਛਿਆ। ਤੁਸੀਂ ਉੱਤਰ ਪ੍ਰਦੇਸ਼, ਹੁਣ ਮੈਂ ਅਗਲੇ ਲੀਡਰ ਦਾ ਨਾਮ ਲੈ ਕੇ ਗੱਲ ਕਰਾਂਗਾ, ਮੈਂ ਇਹਨਾਂ ਦੇ ਨਾਲ ਇੰਟਰਵਿਊ ਵੀ ਕਰ ਚੁੱਕਾ ਹਾਂ ਪਰਸਨਲੀ, ਮੈਂ ਤਾਂ ਖੈਰ ਇੱਥੋਂ ਕੈਨੇਡਾ ਤੋਂ ਇੰਟਰਵਿਊ ਕੀਤੀ ਸੀਗੀ। ਅਗਲੇ ਲੀਡਰ ਉਹਨਾਂ ਦਾ ਨਾਮ ਲੈ ਕੇ ਗੱਲ ਕਰਨਾ ਹੈ, ਸੰਜੇ ਸਿੰਘ। ਸੰਜੇ ਸਿੰਘ ਹੁਣਾਂ ਦੇ ਜੇ ਤੁਸੀਂ ਘਰ ਜਾਓ ਉੱਤਰ ਪ੍ਰਦੇਸ਼ ਦੇ ਵਿੱਚ, ਉਹਨਾਂ ਦੀ ਵਾਈਫ ਹੈਗੀ, ਉਹਨਾਂ ਦਾ ਨਾਮ ਹੈ ਅਨੀਤਾ ਸਿੰਘ। ਉਹਨਾਂ ਦੀ ਵਾਈਫ ਅਨੀਤਾ ਸਿੰਘ ਜਿਹੜੇ ਹੈ, ਪੱਤਰਕਾਰ ਜੇ ਉਹਨਾਂ ਦੇ ਘਰ ਕੋਈ ਵੀ ਚਲਾ ਜਾਏ ਇੰਟਰਵਿਊ ਕਰਨ, ਸੰਜੇ ਸਿੰਘ ਉਹਨਾਂ ਦੇ ਫਿਲਹਾਲ ਅੱਜ ਕੱਲ੍ਹ ਤੇ ਉਹ ਜੇਲ੍ਹ ਦੇ ਵਿੱਚ ਹੈਗੇ ਨੇ, ਤੇ ਜਦੋਂ ਵੀ ਤੁਸੀਂ ਸੰਜੇ ਸਿੰਘ ਉਹਨਾਂ ਦਾ ਇੰਟਰਵਿਊ ਕਰਨ ਉਹਨਾਂ ਦੇ ਘਰੇ ਜਾਓਗੇ, ਤੇ ਸੰਜੇ ਸਿੰਘ ਹੁਣਾਂ ਨੇ ਘਰ ਤੁਹਾਨੂੰ ਖਾਣਾ ਖਿਲਾਏ ਬਗੈਰ ਉਹਨਾਂ ਠੀਕ ਹੈ ਸਾਡੇ ਕੋਲ ਇੱਥੇ ਤੱਕ ਵੀ ਰਿਪੋਰਟ ਹੈ। ਮੈਂ ਤੁਹਾਨੂੰ ਦੋ ਤੁਹਾਨੂੰ ਐਗਜ਼ਾਂਪਲ ਦੇ ਦਿੱਤੇ ਨੇ, ਪੰਜਾਬ ਦੇ ਲੀਡਰ ਦਾ ਨਾਮ ਨਹੀਂ ਲਵਾਂਗੇ ਫਿਰ ਕਿਸੇ ਦੀ ਸ਼ਾਨ ਦੇ ਵਿੱਚ ਕੋਈ ਗੁਸਤਾਖੀ ਨਾ ਹੋ ਜਾਏ। ਪੰਜਾਬ ਦਾ ਇਹ ਬੜਾ ਲੀਡਰ ਤੇ ਸਾਡੇ ਆਪਣੇ ਪੱਤਰਕਾਰ ਵਾਈ ਮੀਡੀਆ ਦੇ ਜਦ ਘਰ ਪਹੁੰਚੇ ਤੇ ਉਹ ਕਹਿੰਦੇ ਜੀ ਇੰਟਰਵਿਊ ਤਾਂ ਹੋ ਜਾਂਦਾ, ਕੋਈ ਐਸੀ ਗੱਲ ਨਹੀਂ। ਉਹ ਸਾਡੇ ਫਿਰ ਪੱਤਰਕਾਰ ਇੱਥੇ ਤੱਕ ਵੀ ਕਹਿ ਦਿੰਦੇ ਆ, ਕਹਿੰਦੇ ਜੀ ਉਹ ਤੇ ਆਪਣੀ ਜ਼ਰੂਰਤ ਨੂੰ ਇੰਟਰਵਿਊ ਦਿੰਦੇ ਆ, ਜਿੰਨੇ ਮਰਜ਼ੀ ਵੱਡੇ ਲੀਡਰ ਹੋਣ ਉਹਨਾਂ ਨੂੰ ਵੀ ਸ਼ੌਕ ਆ ਕਿ ਵਾਈ ਮੀਡੀਆ ਦੇ ਉੱਤੇ ਅਸੀਂ ਆਈਏ, ਚੈਨਲ ਦੇ ਉੱਤੇ ਆਈਏ, ਚੈਨਲ ਵਾਏ ਤੇ ਸਾਡਾ ਵੀ ਇੰਟਰਵਿਊ ਚੱਲੇ। ਲੇਕਿਨ ਕਹਿੰਦੇ ਜੀ ਬੰਦੇ ਨੇ ਪਾਣੀ ਵੀ ਬੜੀ ਮੁਸ਼ਕਿਲ ਪੁੱਛਿਆ। ਮੈਂ ਕਿਹਾ ਚਲੋ ਸਾਡਾ ਕੰਮ ਹੈ, ਅਸੀਂ ਤੇ ਆਪਣਾ ਕੰਮ ਕਰਨਾ ਹੈ। ਤੇ ਕਹਿੰਦੇ ਨਹੀਂ ਸਰ, ਤੁਸੀਂ ਹੁਕਮ ਕੀਤਾ, ਅਸੀਂ ਤਾਂ ਇੰਟਰਵਿਊ ਕਰ ਰਹੇ ਹਾਂ, ਪਟਿਆਲੇ ਤੋਂ ਚੰਡੀਗੜ੍ਹ ਗਏ ਹਾਂ ਤੇ ਸਵੇਰੇ ਗਏ ਸੀਗੇ, ਇੰਟਰਵਿਊ ਕੀਤਾ, ਡੇਢ ਦੋ ਘੰਟੇ ਲਗਾ ਕੇ ਉੱਥੋਂ ਫਿਰ ਵਾਪਸ ਆ ਗਏ ਹਾਂ। ਬਟ ਤੁਹਾਨੂੰ ਸਾਡਾ ਮਨ ਕੀਤਾ ਦੱਸਣ ਨੂੰ ਬਈ ਪਾਣੀ ਵੀ ਬੜੀ ਮੁਸ਼ਕਿਲ ਪੁੱਛਦੇ ਆ, ਇੰਨੇ ਬੜੇ ਲੀਡਰ ਹੈ ਇਹ, ਚਾਹ ਤਾਂ ਕੀ ਕਿਸੇ ਨੇ ਪੁੱਛਣੀ। ਤੇ ਜਦੋਂ ਸਾਨੂੰ ਉੱਥੋਂ ਰਿਪੋਰਟ ਵੀ ਮਿਲਦੀ ਹੈ ਤਾਂ ਦੂਸਰਾ ਮੈਂ ਨਾਮ ਲੈ ਕੇ ਇਸ ਲਈ ਦੱਸ ਦਿੱਤਾ ਕਿਉਂਕਿ ਚੰਗੀ ਗੱਲ ਨਾਮ ਲੈ ਕੇ ਦੱਸਣੀ ਚਾਹੀਦੀ ਹੈ। ਸੰਜੇ ਸਿੰਘ ਹੋਣਾ ਦੇ ਘਰੇ ਜਦੋਂ ਤੁਸੀਂ ਜਾਓ ਤੇ ਉਹਨਾਂ ਦੀ ਵਾਈਫ ਅਨੀਤਾ ਸਿੰਘ ਜੀ, ਤੁਹਾਨੂੰ ਪੂਰਾ ਕੋਈ ਪੱਤਰਕਾਰ ਚੱਲ ਜਾਏ, ਇੱਕ ਦੋ ਤੋਂ ਨਹੀਂ, ਮੈਨੂੰ ਕਈ ਪੱਤਰਕਾਰਾਂ ਨੇ ਇਹ ਰਿਪੋਰਟ ਦਿੱਤੀ ਹੈ ਕਿ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਦੇ ਘਰ ਜਾਓ ਤੇ ਅਨੀਤਾ ਭਾਬੀ ਜੀ ਜਿਹੜੇ ਨੇ ਅਨੀਤਾ ਸਿੰਘ ਜੀ, ਉਹ ਕਹਿੰਦੇ ਜੀ ਖਾਣਾ ਖਿਲਾਏ ਬਗੈਰ ਨਹੀਂ, ਕੋਈ ਪੱਤਰਕਾਰ ਚਲਾ ਜਾਏ ਚਾਹ ਨਾਸ਼ਤਾ ਖਾਣਾ ਤੁਹਾਨੂੰ ਸਰਵ ਕੀਤਾ ਜਾਂਦਾ ਹੈ ਜਦੋਂ ਵੀ। ਔਰ ਸੰਜੇ ਸਿੰਘ ਜੀ ਇੰਟਰਵਿਊ ਤਾਂ ਦਿੰਦੇ ਹੀ ਹੈ, ਸੰਜੇ ਸਿੰਘ ਜੀ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ, ਵੈਸੇ ਅੱਜ ਕੱਲ੍ਹ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗੇ ਹੋਏ ਨੇ ਔਰ ਫਿਲਹਾਲ ਉਹ ਜੇਲ੍ਹ ਦੇ ਵਿੱਚ ਨੇ। ਖਬਰ ਇਹ ਵੀ ਹੈ ਕਿ ਮੇਰੇ ਖਿਆਲ ਦੇ ਨਾਲ ਇਲੈਕਸ਼ਨ ਤੱਕ ਸੰਜੇ ਸਿੰਘ ਜੀ ਨੂੰ ਸ਼ਾਇਦ ਬਾਹਰ ਨਾ ਹੀ ਆਉਣ ਦਿੱਤਾ ਜਾਏ ਜਦੋਂ ਤੱਕ ਇਹ ਇਲੈਕਸ਼ਨ ਹੋਣਗੀਆਂ। ਸੋ ਦੇਖਦੇ ਹਾਂ, ਉਹ ਅਲੱਗ ਚੀਜ਼ ਆ ਜੀ। ਤੁਹਾਡੇ ਕਮੈਂਟਸ ਲੈਂਦੇ ਹਾਂ ਸਾਰੀ ਗੱਲ ਦੇ ਉੱਤੇ, ਮਹਿਮਾਨ ਨਵਾਜ਼ੀ ਲਈ ਅਸੀਂ ਮਸ਼ਹੂਰ ਹਾਂ ਦੁਨੀਆ ਭਰ ਦੇ ਵਿੱਚ। ਸੋ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਜਦੋਂ ਬੰਦੇ ਸਾਨੂੰ ਮੈਨੂੰ ਵਾਈ ਮੀਡੀਆ ਦੇ ਸਵਾਲ ਪੁੱਛਦੇ, ਉਹ ਕਹਿੰਦੇ ਜੀ ਯੁੱਧਵੀਰ ਜੀ ਗਰਾਊਂਡ ਜ਼ੀਰੋ ਤੇ ਪਕੜ ਕੀ ਹੁੰਦੀ ਹੈ, ਉੱਥੇ ਦੇ ਪੱਤਰਕਾਰਾਂ ਦੀ ਕੀ ਪਕੜ ਆ। ਮੈਂ ਕਿਹਾ ਜੀ ਰਿਪੋਰਟ ਤਾਂ ਅਸੀਂ ਤੁਹਾਨੂੰ ਉਹਨਾਂ ਦੀਆਂ, ਉਹ ਤਾਂ ਅਸੀਂ ਪੜ੍ਹ ਹੀ ਲੈਂਦੇ ਹਾਂ ਵੀ ਜੇ ਹੁਣ ਕੋਈ ਬਿਹਾਰ ਦੇ ਵਿੱਚ ਕੋਈ ਪੱਤਰਕਾਰ ਹੈ, ਲੋਕਲ ਪੱਤਰਕਾਰ ਅਖਬਾਰ ਦੇ ਨਾਲ ਜੁੜਿਆ, ਕੋਈ ਉੱਤਰ ਪ੍ਰਦੇਸ਼ ਦੇ ਵਿੱਚ ਅਮਰ ਉਜਾਲਾ ਨਾਲ ਜੁੜਿਆ, ਫਿਰ ਆਰਟੀਕਲ ਪੜ੍ਹ ਲਈਦੇ ਉਹਨਾਂ ਦੇ ਕੀ ਲਿਖ ਰਹੇ ਨੇ ਗਰਾਊਂਡ ਜ਼ੀਰੋ ਤੋਂ ਕੀ ਰਿਪੋਰਟ ਦੇ ਰਹੇ ਨੇ। ਬਟ ਚਾਹ ਕੌਣ ਪਿਲਾਉਂਦਾ, ਖਾਣਾ ਕੌਣ ਖਿਲਾਉਂਦਾ, ਇਹ ਵੀ ਰਿਪੋਰਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜੀ। ਹਰਵਿੰਦਰ ਸਿਆਲ ਸਾਹਿਬ ਕੀ ਕਹੋਗੇ?
ਯੁੱਧਵੀਰ ਜੀ ਮੇਰਾ ਤਾਂ ਇਹ ਮੰਨਣਾ ਕਿ ਜਿਹੜਾ ਇਨਸਾਨ ਦਾ ਐਟੀਟਿਊਡ ਹੈ ਨਾ ਜੀ, ਇਹ ਦੈਟ ਇਜ਼ ਅ ਪਰਸੈਪਸ਼ਨ ਐਂਡ ਰਿਫਲੈਕਸ਼ਨ ਆਫ ਹਿਸ ਇਨਰਨੈਸ ਐਂਡ ਦੀ ਕਮਿਊਨਿਟੀ, ਸਪੈਸ਼ਲੀ ਜਦੋਂ ਕੋਈ ਬੰਦਾ ਰਿਪ੍ਰੈਜੈਂਟੇਟਿਵ ਇਲੈਕਟ ਹੋਇਆ ਹੋਵੇ। ਅਸੀਂ ਵੋਟਾਂ ਪਾ ਕੇ ਕਿਸੇ ਨੂੰ ਇਲੈਕਟ ਕਰਦੇ ਹਾਂ, ਆਪਣਾ ਨੁਮਾਇੰਦਾ ਬਣਾਉਂਦੇ ਹਾਂ, ਔਰ ਉਹ ਕਹਿੰਦੇ ਹੁੰਦੇ ਘਰ ਦੇ ਭਾਗ ਡੇਡੀਓ ਨਜ਼ਰ ਆਉਂਦੇ ਆ। ਅਗਰ ਸਾਡਾ ਨੁਮਾਇੰਦਾ ਇੱਕ ਕੋਲਡ ਟ੍ਰੀਟਮੈਂਟ ਦੇਵੇਗਾ ਤਾਂ ਉਹ ਇੱਕ ਬੜੀ ਹੀ ਮਾੜੀ ਜਿਹੜੀ ਹੈ ਜਾਂਦੀ ਹੈ ਕਾ ਮੈਸੇਜ ਜਾਂਦਾ ਆ, ਚਾਹੇ ਉਹ ਪੱਤਰਕਾਰਾਂ ਚ ਜਾਵੇ। ਦੇਖੋ ਪੱਤਰਕਾਰ ਜਿਹੜੇ ਆ, ਤੁਹਾਨੂੰ ਪਤਾ ਇਟ ਇਜ਼ ਅ ਇੰਡੀਪੈਂਡੈਂਟ ਪਿਲਰ ਆਫ ਅ ਡੈਮੋਕਰੇਸੀ, ਠੀਕ ਹੈ। ਇੱਕ ਛੋਟੀ ਜੀ ਗੱਲ ਹੈ, ਦੇਖੋ ਇਹ ਗਰਾਊਂਡ ਜ਼ੀਰੋ ਲੈਵਲ ਦੀ ਤੁਸੀਂ ਗੱਲ ਕੀਤੀ ਹੈ, ਗੱਲ ਦੇਖਿਆ ਜਾਏ ਤੇ ਕੁਛ ਵੀ ਨਹੀਂ, ਲੇਕਿਨ ਅਗਰ ਦੇਖਿਆ ਜਾਏ ਤੇ ਬਹੁਤ ਬੜੀ ਵੀ ਹੈ। ਕਿਉਂਕਿ ਅਗਰ ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਵੀ ਨਹੀਂ ਪੁੱਛ ਸਕਦੇ ਔਰ ਤੁਸੀਂ ਉਹ ਤੋਂ ਐਕਸਪੈਕਟ ਕਰਦੇ ਹੋ ਦੈਟ ਹੀ ਵਿਲ ਰਾਈਟ ਗੁੱਡ ਫੋਰ ਯੂ ਔਰ ਹੀ ਵਿਲ ਕਮ ਐਂਡ ਯੂ ਨੋ ਸਪੈਂਡ ਹਿਸ ਓਨ ਪਰਸਨਲ ਟਾਈਮ ਤੁਹਾਡੇ ਕਮੈਂਟਸ ਲੈਣ ਲਈ, ਤੁਹਾਡੇ ਰਾਈਟ ਅਪਸ ਲਿਖਣ ਵਾਸਤੇ, ਔਰ ਤੁਹਾਡੇ ਚ ਕਰਸੀ ਨਹੀਂ ਹੈ। ਸੋ ਮੇਰੇ ਖਿਆਲ ਦੇ ਵਿੱਚ ਇਹ ਤਾਂ ਇੱਕ ਲੱਖ ਹੀ ਸਾਡਾ ਫਰਜ਼ ਬਣਦਾ, ਜਿਹੜਾ ਕਿ ਅਗਰ ਕੋਈ ਨੁਮਾਇੰਦਾ ਇਹ ਕੰਮ ਕਰਦਾ ਐਪਰੀਸ਼ੀਏਟ ਨਹੀਂ ਕਰਨਾ ਚਾਹੀਦਾ ਇਸ ਗੱਲ ਨੂੰ। ਔਰ ਤੁਹਾਡੀ ਗੱਲ ਬਿਲਕੁਲ ਵੀ ਸਹੀ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਮੈਂ ਨਾਮ ਲਿੱਤੇ ਬਗੈਰ ਕਹਿਣਾ ਚਾਹੁੰਦਾ, ਮੈਸੇਜ ਹੀ ਪਾਸ ਕਰਨਾ ਜ਼ਰੂਰੀ ਹੁੰਦਾ। ਐਂਡ ਆਈ ਰੀਅਲੀ ਦਿਸ ਇਜ਼ ਵਰਥ ਇਟ, ਯੂ ਸ਼ੁੱਡ ਡੂ ਇਟ ਐਂਡ ਯੂ ਹੈਵ ਡਨ ਇਟ, ਔਰ ਕਮੈਂਡੇਬਲ ਜੋਬ ਹੈ। ਗੱਲਾਂ ਛੋਟੀਆਂ ਹੁੰਦੀਆਂ, ਮਾਇਨੇ ਬੜੇ ਹੁੰਦੇ ਆ ਜੀ। ਯੁੱਧਵੀਰ ਜੀ
ਸਰ, ਤੁਸੀਂ ਤੇ ਸਿਆਲ ਸਾਹਿਬ ਵਾਈ ਮੀਡੀਆ ਦੇ ਇੱਥੇ ਚੈਨਲ ਵਾਈ ਦੇ ਸਟੂਡੀਓ ਅਕਸਰ ਆਉਂਦੇ ਹੋ, ਮੇਰੀ ਕੋਸ਼ਿਸ਼ ਹੈ, ਮੈਂ ਵਰਡ ਕੋਸ਼ਿਸ਼ ਹੀ ਯੂਜ਼ ਕਰਾਂਗਾ ਕਿਉਂਕਿ ਵਾਈ ਮੀਡੀਆ ਪਰਿਵਾਰ ਜਿੱਦਾਂ ਹੁਣ ਵੱਧਦਾ ਚੱਲਾ ਜਾ ਰਿਹਾ, ਉਹਦੇ ਵਿੱਚ ਸਾਰੇ ਜਿਹੜੇ ਲੋਕ ਕੰਮ ਕਰਦੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਜ਼ਰੂਰ ਕਰਦਾ ਕਿ ਚਾਹ ਕਦੇ ਵੀ ਚਾਹ ਪਾਣੀ ਪੁੱਛੀ ਦਾ ਨਹੀਂ ਹੁੰਦਾ, ਲੈ ਕੇ ਆਈਦਾ ਹੁੰਦਾ। ਜੇ ਕੋਈ ਵੀ ਆ ਜਾਏ ਨਾ ਦਫ਼ਤਰ,
ਬਿਲਕੁਲ ਪੁੱਛਣ ਦੇ ਵਿੱਚ ਪੂਰੀ ਖਾਤਰਦਾਰੀ ਹੁੰਦੀ ਹੈ ਉੱਥੇ ਜੀ। ਈਵਨ ਅਗਰ ਸ਼ਾਮ ਨੂੰ ਆਈਦਾ ਹੈ ਤੇ ਤੁਸੀਂ ਡਿਨਰ ਤੱਕ ਵੀ ਜਿਹੜਾ ਆ ਉਹ ਜਿਹੜਾ ਹੋਸਟ ਕੀਤਾ ਹੁੰਦਾ ਜੀ। ਔਰ ਅਸੀਂ ਹਮੇਸ਼ਾ ਹੀ ਜਿਹੜਾ ਅਸੀਂ ਜਿੱਦਾਂ ਅਸੀਂ ਕਹਿੰਦੇ ਹਾਂ ਆਪਣੀ ਪੰਜਾਬੀ ਚ ਕਹਿੰਦੇ ਹਾਂ ਕਿ ਕਦੇ ਵੀ ਅਸੀਂ ਸੁੱਚੇ ਮੂੰਹ ਵਾਪਸ ਮੁੜੇ ਨਹੀਂ, ਔਰ ਤੁਹਾਡਾ ਹਮੇਸ਼ਾ ਹੀ ਬੜਾ ਇਹਤਰਾਮ ਰਿਹਾ। ਤੁਸੀਂ ਬੜਾ ਹੀ ਹਮੇਸ਼ਾ ਸਾਰਿਆਂ ਦਾ, ਆਪਣੇ ਜਿੰਨੇ ਵੀ ਗੈਸਟ ਹੁੰਦੇ ਨੇ ਉੱਥੇ ਸਭ ਦੀ ਤੁਸੀਂ ਬਹੁਤ ਅੱਛੀ ਤਰ੍ਹਾਂ ਮਹਿਮਾਨ ਨਵਾਜ਼ੀ ਕਰਦੇ ਆ, ਔਰ ਇਹੀ ਚੀਜ਼ਾਂ ਹੁੰਦੀਆਂ ਜਿਹੜਾ ਜਿਹੜਾ ਬੰਦੇ ਦਾ ਰੁਤਬਾ ਉੱਤੇ ਲੈ ਕੇ ਜਾਂਦੀਆਂ ਜੀ। ਤੁਹਾਡਾ ਅੱਛਾ ਬੋਲਣਾ, ਮਿੱਠਾ ਬੋਲਣਾ, ਸਭ ਦੀ ਗੱਲ ਪੇਸ਼ੈਂਸ ਦੇ ਨਾਲ ਸੁਣਨਾ, ਅੱਜ ਇਸੇ ਕਰਕੇ ਵਾਈ ਮੀਡੀਆ ਜਿਹੜਾ ਆ ਉਹ ਘਰ ਘਰ ਔਰ ਹਰ ਦਿਲ ਦੀ ਸ਼ਾਨ।
ਥੈਂਕ ਯੂ ਸਰ, ਤੁਸੀਂ ਭਰਾ ਹੋ, ਥੈਂਕ ਯੂ ਫਾਰ ਆਲ ਦਾ ਕਾਈਂਡ ਵਰਡਸ। ਮੇਰਾ ਮਕਸਦ ਵਾਈ ਮੀਡੀਆ ਲਈ ਨਹੀਂ ਸੀ,
ਮੈਂ ਤੁਹਾਡੀ ਗੱਲ ਕਰਨਾ ਚਾਹ ਰਿਹਾ ਸੀ। ਦਿਸ ਇਜ਼ ਟਰੁੱਥ, ਦਿਸ ਇਜ਼ ਰਿਐਲਿਟੀ।
ਥੈਂਕ ਯੂ, ਥੈਂਕ ਯੂ ਜੀ ਫਾਰ ਆਲ ਦਾ ਕਾਈਂਡ ਵਰਡਸ। ਮੈਂ ਸਿਰਫ ਇਹ ਗੱਲ ਕਹਿ ਰਿਹਾ ਕਿ ਜੇ ਕਈ ਲੋਕ ਗੱਲ ਕਰਦੇ ਨੇ ਕਿ ਸਾਡਾ ਆਪਣਾ ਕਲਚਰ ਜਿਹੜਾ ਉਹ ਨਾ ਸਾਡੇ ਕੋਲੋਂ ਛੁੱਟ ਜਾਏ, ਕਈ ਲੋਕ ਗੱਲ ਕਰਦੇ ਆ ਸਾਡੀ ਆਪਣੀ ਬੋਲੀ ਜਿਹੜੀ ਆ ਉਹ ਨਾ ਸਾਡੇ ਕੋਲ ਛੁੱਟ ਜਾਏ, ਮੇਰਾ ਜਿਹੜਾ ਸਭ ਤੋਂ ਵੱਡਾ ਕੰਸਰਨ ਹੈ ਉਹ ਇਹ ਹੈ ਕਿ ਜਿਹੜਾ ਇਹ ਆਪਣਾਪਨ ਹੈ, ਇਹ ਸਾਡੇ ਕਲਚਰ ਦਾ ਵੀ ਹਿੱਸਾ ਹੈ, ਇਹ ਸਾਡੇ ਸਾਨੂੰ ਵਿਰਾਸਤ ਦੇ ਵਿੱਚ ਸਾਡੇ ਪੁਰਖਾਂ ਤੋਂ ਵੀ ਮਿਲਿਆ ਹੈ, ਇਹ ਜਨਰੇਸ਼ਨ ਟੂ ਜਨਰੇਸ਼ਨ। ਮੇਰਾ ਸਿਰਫ ਜੇ ਮੈਨੂੰ ਕਦੇ ਕੰਸਰਨ ਹੁੰਦਾ ਤਾਂ ਸਿਰਫ ਇਹੀ ਹੁੰਦਾ ਕਿ ਜਿਹੜਾ ਆਪਣਾਪਨ ਹੈ ਨਾ, ਕਿ ਇਹ ਜਿਹੜੀ ਵਾਰਮਥ ਹੈ, ਇਹ ਮੁਹੱਬਤ ਹੈ, ਇਹ ਨਾ ਕਿਤੇ ਘਟਦੀ ਜਾਵੇ, ਕਿਤੇ ਅਸੀਂ ਬਹੁਤ ਜ਼ਿਆਦਾ ਜਿਹੜੇ ਆ ਅਸੀਂ ਉਹਨੂੰ ਕਈ ਲੋਕ ਅੱਜ ਕੱਲ੍ਹ ਉਹਨੂੰ ਕਹਿੰਦੇ ਜੀ ਪ੍ਰੋਫੈਸ਼ਨਲ। ਕਿਉਂਕਿ ਜਦੋਂ ਮੈਂ ਕੈਨੇਡਾ ਆਇਆ ਤੇ ਇੱਥੇ ਮੈਂ ਦੇਖਿਆ ਕਿ ਇੱਕ ਕੋਈ ਯੰਗ ਜਿਹਾ ਬੰਦਾ ਜਿਹਦੀ ਉਮਰ 22 ਸਾਲ ਹੈ, 24 ਸਾਲ ਹੈ, ਉਹ ਜਿਹੜਾ ਇੱਕ ਬੰਦਾ ਕੋਈ ਬਜ਼ੁਰਗ ਹੈ ਜਿਹਦੀ ਉਮਰ 50 ਸਾਲ 60 ਸਾਲ ਹੈ, ਜੇ ਉਹ ਫੋਰਕ ਲਿਫਟ ਚਲਾ ਰਿਹਾ ਤੇ ਉਹਨੂੰ ਸਿੱਧਾ, ਮੈਂ ਬੜਾ ਹੈਰਾਨ ਹੋਇਆ ਦੇਖ ਕੇ ਕਿ ਸਿੱਧਾ ਉਹ ਨਾਮ ਦੇ ਨਾਲ ਹੀ ਬੁਲਾਉਂਦੇ ਆ, ਉਹ ਹਾਂ ਬਾਈ ਚਰਨਜੀਤ ਤੁਰੇ ਆ ਜਲਦੀ ਫੋਰਕ ਲਿਫਟ ਇੱਥੇ ਲੈ ਕੇ ਆ। ਸੋ ਉਹ ਫਿਰ ਮੈਨੂੰ ਇਹ ਦੱਸਿਆ ਗਿਆ ਵੀ ਕੈਨੇਡਾ ਦਾ ਕਲਚਰ ਆ, ਸਿੱਧਾ ਇੱਥੇ ਫਸਟ ਨੇਮ ਨਾਲ ਬੁਲਾਉਂਦੇ। ਮੈਂ ਕਿਹਾ ਜੀ, ਮੈਂ ਜਦ ਕੈਨੇਡਾ ਆਇਆ ਤਾਂ ਮੇਰੀ ਉਮਰ 26 ਸਾਲ ਸੀਗੀ, ਮੈਂ ਕਿਹਾ ਜੀ ਮੇਰੀ ਉਮਰ 26 ਸਾਲ ਹੈ, ਸਾਹਮਣੇ ਹੁਣ ਬੰਦਾ ਇੱਕ 60 ਸਾਲ ਦਾ 70 ਸਾਲ ਦਾ, ਉਹ ਬੰਦਾ ਇੰਡੀਆ ਦੇ ਵਿੱਚ ਅਗਲਾ ਸਰਪੰਚ ਹੈ, ਕੋਈ ਪ੍ਰੋਫੈਸਰ ਹੈ, ਕੋਈ ਕਿਸੇ ਅਹੁਦੇ ਤੋਂ ਆਇਆ, ਅੱਜ ਇੱਥੇ ਆ ਕੇ ਉਹ 50 ਸਾਲ 60 ਸਾਲ 70 ਸਾਲ ਦੀ ਉਮਰ 'ਚ, ਹੁਣ ਜੇ 60-65 ਸਾਲ ਉਹਨਾਂ ਦੀ ਉਮਰ ਹੋ ਗਈ, ਉਹ ਤਾਂ ਰਿਟਾਇਰਮੈਂਟ ਦੇ ਨੇੜੇ ਆ, ਪਰ ਇੱਥੇ ਜੇ ਅਗਲਾ ਬੰਦਾ ਫੋਰਕਲਿਫਟ ਚਲਾ ਰਿਹਾ ਜਾਂ ਅਗਲਾ ਫੈਕਟਰੀ 'ਚ ਕੋਈ ਕੰਮ ਕਰ ਰਿਹਾ ਤੇ ਠੀਕ ਹੈ, ਘੱਟੋ ਘੱਟ ਜੀ ਤਾਂ ਲਾਉਣਾ ਬਣਦਾ ਹੈ ਨਾ ਨਾਮ ਦੇ ਨਾਲ। ਅਸੀਂ ਪ੍ਰੋਫੈਸਰ ਸਾਹਿਬ ਕਹਿ ਸਕਦੇ ਹਾਂ, ਸਰਪੰਚ ਸਾਹਿਬ ਕਹਿ ਸਕਦੇ ਹਾਂ, ਜੀ ਲਗਾ ਸਕਦੇ ਹਾਂ ਨਾਂ ਦੇ ਨਾਲ। ਫਿਰ ਮੈਂ ਕਿਹਾ ਜੀ ਇਹ ਤਾਂ ਸਾਡੇ ਕਲਚਰ ਦਾ ਹਿੱਸਾ ਹੈ ਤੇ ਫਸਟ ਨੇਮ ਦਾ ਕਲਚਰ ਅਸੀਂ ਅਡੋਪਟ ਕਰ ਲਾਂਗੇ, ਬਟ ਇੰਨੇ ਜ਼ਿਆਦਾ ਹਜੇ ਅਸੀਂ ਪ੍ਰੋਫੈਸ਼ਨਲ ਨਹੀਂ ਹੋਏ। ਫਿਰ ਜੇ ਕੋਈ ਬਜ਼ੁਰਗ ਨੇ ਤੇ ਸਾਡਾ ਤਾਂ ਕੰਮ ਹੈ, ਅਸੀਂ ਪੈਰੀ ਹੱਥ ਲਾਉਣੇ ਲਾਉਣੇ ਆ, ਇਹ ਸਾਡੇ ਕਲਚਰ ਦਾ ਹਿੱਸਾ ਹੈ, ਤਹਿਜ਼ੀਬ ਦਾ ਹਿੱਸਾ ਹੈ ਕਿ ਅਸੀਂ ਪੈਰਾਂ ਨੂੰ ਹੱਥ ਲਗਾ ਕੇ ਬੜੇ ਤੋਂ ਆਸ਼ੀਰਵਾਦ ਲੈਂਦੇ ਹਾਂ। ਔਰ ਜਿਹੜਾ ਇਹ ਵਾਈ ਮੀਡੀਆ ਦਾ ਤੁਸੀਂ ਗੱਲ ਕੀਤੀ ਹੈ ਸਰ, ਮੈਂ ਅੱਜ ਆਉਂਦੀ ਏਰੀ ਗੱਲ ਕਹਿ ਦਿੰਦਾ ਕਿ ਖਾਣਾ ਤੇ ਜਦੋਂ ਚੈਨਲ ਤੇ ਅਸੀਂ ਪ੍ਰੋਗਰਾਮ ਖਤਮ ਫਿਨਿਸ਼ ਕਰਦੇ ਹਾਂ, ਘਰ ਦੇ ਵਿੱਚ ਉਹਨਾਂ ਨੂੰ ਵਧੀਆ ਫੂਡ ਤੇ ਵੇਟ ਕਰ ਰਿਹਾ ਹੁੰਦਾ, ਤੁਹਾਡਾ ਵੀ ਮੈਨੂੰ ਪਤਾ, ਤੁਸੀਂ ਵੀ ਜਦੋਂ ਆਉਂਦੇ ਹੋ ਘਰ ਦੇ ਵਿੱਚ ਪਰਿਵਾਰ ਦੇ ਨਾਲ ਬੰਦਾ ਬੈਠ ਕੇ ਖਾਣਾ ਖਾਂਦਾ ਹੈ, ਤੁਹਾਡੇ ਖਾਣਾ ਦੇ ਖਾਣਾ ਵੀ ਜੋ ਘਰ ਦਾ ਖਾਣਾ ਉਹਦਾ ਕੋਈ ਮੁਕਾਬਲਾ ਥੋੜ੍ਹੀ ਹੈ। ਤਾਂ ਜੇ ਕੋਈ ਬੰਦਾ ਸਾਡੇ ਨਾਲ ਚੈਨਲ ਵਾਈ ਤੇ ਆਇਆ ਹੈ ਤੇ ਜੇ ਉਹ ਬੈਠ ਕੇ ਸਾਡੇ ਨਾਲ ਉੱਥੇ ਖਾਣਾ ਸਰਵ ਕਰ ਰਹੇ ਸੀ ਤੇ ਸਾਨੂੰ ਉਹ ਮੌਕਾ ਦੇ ਰਿਹਾ, ਇਟਸ ਐਨ ਆਨਰ, ਇਟਸ ਅ ਪ੍ਰਿਵਿਲੇਜ ਫਾਰ ਅਸ ਐਟ ਵਾਈ ਮੀਡੀਆ, ਕਿਉਂਕਿ ਉਹ ਸ਼ਖਸ ਸਾਨੂੰ ਸਮੇਂ ਹੋਰ ਦੇ ਰਿਹਾ, ਉਹਦਾ ਸਮੇਂ ਬੜਾ ਕੀਮਤੀ ਹੈ, ਹੋ ਸਕਦਾ ਘਰ ਜਾ ਕੇ ਬੈਠਦਾ ਆਪਣੇ ਪਰਿਵਾਰ ਦੇ ਨਾਲ, ਉਹ ਸਾਨੂੰ ਸ਼ਖਸ ਸਮੇਂ ਦੇ ਰਿਹਾ, ਘਰ ਦੀ ਖਾਣਾ ਛੱਡ ਕੇ, ਬੱਚਿਆਂ 'ਚ ਵਾਈਫ 'ਚ ਖਾਣਾ ਛੱਡ ਕੇ ਉਹ ਸਾਡੇ ਨਾਲ ਬੈਠ ਰਿਹਾ, ਸਾਡੇ ਇੱਥੇ ਖਾਣਾ ਖਾ ਰਿਹਾ। ਸੋ ਇਟਸ ਐਨ ਆਨਰ, ਇਟਸ ਅ ਪ੍ਰਿਵਿਲੇਜ ਫਾਰ ਅਸ। ਸੋ ਇਹ ਮੈਨੂੰ ਬਸ ਇਹੀ ਹੁੰਦਾ ਹੈ ਕਿ ਜਿਹੜਾ ਆਪਣਾਪਨ ਇਹ ਪਿਆਰ ਮੁਹੱਬਤ ਹੈ, ਇਹ ਕੀ ਅਸੀਂ ਆਉਣ ਵਾਲੀਆਂ ਜਨਰੇਸ਼ਨ ਨੂੰ ਪਾਸ ਕਰਾਂਗੇ ਕਿ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹ ਫਿਰ ਪ੍ਰੋਫੈਸ਼ਨਲੀ ਹੋ ਜਾਣਗੀਆਂ, ਫਸਟ ਨੇਮ ਬੇਸਿਸ ਦੇ ਉੱਤੇ ਸਾਰਾ ਸਿਲਸਿਲਾ ਚੱਲੇਗਾ। ਇਹ ਕਦੇ ਕਦੇ ਮੇਰਾ ਕੰਸਰਨ ਹੁੰਦਾ, ਹੁਣ ਪਤਾ ਨਹੀਂ ਹੈ ਠੀਕ ਹੈ ਕਿ ਗਲਤ ਹੈ। ਜੀ ਸਿਆਲ ਸਾਹਿਬ, ਤੁਹਾਡੇ ਵਿਚਾਰ ਲੈਂਦੇ ਹਾਂ, ਫਿਰ ਡਿਰੋਸ ਲਾਅ ਆਫਿਸ ਦੀ ਗੱਲ ਕਰਦੇ ਹਾਂ।
ਯੁਧਵੀਰ ਜੀ, ਮੈਂ ਇਹ ਮੰਨਦਾ ਕਿ ਦਿਸ ਇਜ਼ ਆਲ ਥੋਟ ਪ੍ਰੋਸੈਸ ਬੰਦੇ ਦਾ, ਬੰਦੇ ਦੀ ਜਿਹੜੀ ਬ੍ਰਿੰਗਿੰਗ ਅਪ ਹੋਈ ਹੁੰਦੀ ਹੈ ਉਹਦੇ ਉੱਤੇ ਬਹੁਤ ਡਿਪੈਂਡ ਕਰਦਾ। ਹੁਣ ਦੇਖੋ ਤੁਸੀਂ ਕਿੰਨੀ ਵਧੀਆ ਗੱਲ ਕਹੀ ਹੈ ਕਿ ਤੁਸੀਂ ਇਹਨੂੰ ਕਿੰਨਾ ਪੋਜ਼ਿਟਿਵ ਲਿਆ ਕਿ ਅਗਰ ਤੁਸੀਂ ਕਿਸੇ ਨੂੰ ਖਾਣਾ ਸਰਵ ਕਰਦੇ ਹੋ ਤੇ ਉਹ ਖਾਣਾ ਤੁਹਾਡੇ ਕੋਲ ਬਹਿ ਕੇ ਖਾਂਦਾ ਤੇ ਉਹ ਆਪਣਾ ਟਾਈਮ ਦਿੰਦਾ। ਹੁਣ ਇਹੀ ਥੋਟ ਪ੍ਰੋਸੈਸ ਨੈਗੇਟਿਵ ਵੀ ਹੈ, ਜਾਂ ਘਰੋਂ ਭੁੱਖਾ ਹੀ ਆ ਜਾਂਦਾ ਸਾਡੇ ਕੋਲ ਆ ਕੇ ਅਸੀਂ ਰੋਟੀ ਖਾਣ ਬਹਿ ਜਾਂਦਾ, ਠੀਕ ਹੈ ਜੀ। ਤੇ ਹੁਣ ਗਲਾਸ ਅੱਧਾ ਭਰਿਆ ਜਾਂ ਅੱਧਾ ਖਾਲੀ, ਠੀਕ ਹੈ, ਦਿਸ ਇਜ਼ ਆਲ ਦੀ ਥੋਟ ਪ੍ਰੋਸੈਸ। ਤੁਹਾਡੀ ਅਪਬ੍ਰਿੰਗਿੰਗ ਤੇ ਡਿਪੈਂਡ ਕਰਦਾ, ਤੁਹਾਡੇ ਵਿੱਚ ਪੋਜ਼ਿਟਿਵਿਟੀ ਕੀ ਹੈ, ਕਿੰਨੀ ਹੈ, ਠੀਕ ਹੈ, ਔਰ ਤੁਸੀਂ ਤੁਹਾਡੇ ਸੋਸ਼ਲ ਵੈਲਿਊਜ਼ ਜਿਹੜੀਆਂ ਹੈਗੀਆਂ ਆ ਉਹ ਮੈਟਰ ਕਰਦੀਆਂ। ਔਰ ਦੇਖੋ, ਇਟ ਇਜ਼ ਕੋ ਇੰਸੀਡੈਂਟ ਕਿ ਤੁਸੀਂ ਇਹ ਗੱਲ ਜਿਹੜੀ ਕੀਤੀ ਕਿ ਤੁਸੀਂ ਜਦੋਂ ਕੈਨੇਡਾ ਆਏ ਤਾਂ ਇੱਥੇ ਹਰ ਬੰਦਾ ਇੱਕ ਦੂਜੇ ਨੂੰ ਨਾਮ ਲੈ ਕੇ ਹੀ ਪੁਕਾਰਦਾ। ਅੱਜ ਸਵੇਰੇ ਇਹੀ ਗੱਲ ਮੇਰੇ ਇੱਕ ਬੜੇ ਹੀ ਅਜ਼ੀਜ਼ ਦੋਸਤ ਇੰਡੀਆ ਤੋਂ ਆਏ ਹੋਏ ਆ ਮੇਰੇ ਕੋਲ ਪਿਛਲੇ ਕੁਝ ਦਿਨਾਂ ਤੋਂ, ਐਂਡ ਹੀ ਇਜ਼ ਅ ਜੁਡੀਸ਼ੀਅਲ ਆਫਿਸਰ। ਤੇ ਅੱਜ ਕੁਦਰਤੀ ਅੱਜ ਇਹੀ ਗੱਲ ਮੈਂ ਸਵੇਰੇ ਉਹਨਾਂ ਨਾਲ ਵੀ ਕਰ ਰਿਹਾ ਸੀਗਾ ਕਿ ਇੱਥੇ ਇਰਰਿਸਪੈਕਟਿਵ ਆਫ ਦੀ ਏਜ, ਇੱਥੇ ਬਾਈ ਨੇਮ, ਚਾਹੇ ਸਕੂਲ ਦੇ ਵਿੱਚ ਬੱਚੇ ਆ ਉਹ ਟੀਚਰਸ ਨੂੰ ਵੀ ਬਾਈ ਨੇਮ ਬੁਲਾਉਂਦੇ ਆ, ਕੰਮ ਦੇ ਉੱਤੇ ਵੀ ਕੋਈ ਉਮਰ ਦਾ ਲਿਹਾਜ਼ ਨਹੀਂ ਹੈ, ਹਰ ਇੱਕ ਬੰਦੇ ਨੂੰ ਉਹਦੀ ਆਪਣੀ ਪਰਸਨਲ ਇੰਡੀਵਿਜੁਅਲ ਆਈਡੈਂਟੀ ਜਿਹੜੀ ਹੈਗੀ ਆ ਉਸ ਤਰੀਕੇ ਦੇ ਨਾਲ ਉਹਨੂੰ ਬੁਲਾਇਆ ਜਾਂਦਾ। ਕਿਉਂਕਿ ਉਹ ਜਦੋਂ ਕਹਿੰਦੇ ਨਾ ਇਕੁਐਲਿਟੀ, ਤੋਂ ਇੱਥੇ ਇਕੁਐਲਿਟੀ ਜਿਹੜਾ ਆ, ਜਿਹੜਾ ਏਜ ਦਾ ਨੰਬਰ ਹੈ ਉਹ ਕਾਊਂਟ ਨਹੀਂ ਹੁੰਦਾ। ਇੱਥੇ ਇਕੁਐਲਿਟੀ ਹਿਊਮੈਨਿਟੀ ਦੇ ਨਾਲ ਹੀ ਕਾਊਂਟ ਕੀਤੀ ਜਾਂਦੀ ਆ ਜਿੱਥੇ ਤੱਕ ਮੈਂ ਇਹਨਾਂ ਦਾ ਕੋਨਸੈਪਟ ਸਮਝ ਪਾਇਆ ਵੈਸਟਰਨ ਕੰਟਰੀਜ਼ ਦੇ ਵਿੱਚ, ਕਿਉਂਕਿ ਮੈਂ ਦੇਖੋ ਕੈਨੇਡਾ, ਅਮੈਰੀਕਾ, ਯੂਰੋਪ, ਯੂਕੇ, ਆਲ ਓਵਰ ਦਾ ਵਰਲਡ ਕਾਫੀ ਮੈਨੂੰ ਘੁੰਮਣ ਦਾ ਮੌਕਾ ਮਿਲਿਆ, ਹਰ ਜਗ੍ਹਾ ਮੇਰੀ ਕਲਾਇੰਟਲ ਹੈਗੀ ਆ, ਸੋ ਆਈ ਹੈਵ ਅ ਗੁੱਡ ਐਕਸਪੀਰੀਅੰਸ ਐਂਡ ਵੈਰੀ ਯੂ ਨੋ ਬਰੋਡ ਸਪੈਕਟ੍ਰਮ ਆਫ ਪੀਪਲ ਆਈ ਹੈਵ ਮੈਟ ਵਿਦ, ਤੋ ਹਰ ਤਰੀਕੇ ਦੇ ਨਾਲ ਜੁਡੀਸ਼ਲ ਦੇ ਵਿੱਚ ਜਾਂ ਆਪਣੀ ਬਾਰ ਦੇ ਵਿੱਚ ਲੋਇਰਸ, ਬਿਜ਼ਨਸਮੈਨ, ਸਰਵਿਸ ਕਲਾਸ, ਬੱਚੇ ਸਭ ਨੂੰ ਮਿਲਦੇ ਆ। ਸੋ ਕਹਿਣ ਦਾ ਮਤਲਬ ਹੈ ਕਿ ਜਿੰਨਾ ਤੁਸੀਂ ਟਰੈਵਲ ਕਰਦੇ ਹੋ, ਜਿੰਨਾ ਤੁਸੀਂ ਲੋਕਾਂ ਨੂੰ ਮਿਲਦੇ ਹੋ, ਓਨਾ ਹੀ ਤੁਸੀਂ ਹਰ ਬੰਦੇ ਤੋਂ ਸਿੱਖਦੇ ਹੋ। ਤੁਹਾਡੇ ਵਿੱਚ ਇੱਕ ਜਜ਼ਬਾ ਹੋਣਾ ਚਾਹੀਦਾ ਸਿੱਖਣ ਦਾ, ਜੋ ਮੈਂ ਮੰਨਦਾ, ਜੋ ਮੈਂ ਆਪਣੇ ਬੱਚਿਆਂ ਨੂੰ ਵੀ ਹਮੇਸ਼ਾ ਹੀ ਗਿਆਨ ਦਿੰਦਾ, ਸਮਝ ਲਓ ਸਮਝਾਉਂਦਾ ਕਿ ਬੇਟਾ ਹਰ ਰੋਜ਼ ਹਰ ਸਵੇਰ ਤੁਹਾਡੇ ਲਈ ਇੱਕ ਨਵੀਂ ਚੀਜ਼ ਸਿੱਖਣ ਲਈ ਚੜ੍ਹਦੀ ਹੈ, ਔਰ ਤੁਸੀਂ ਜੋ ਮੈਕਸੀਮਮ ਸਿੱਖ ਸਕਦੇ ਹੋ ਉਹ ਸਿੱਖੋ, ਆਪਣਾ ਟਾਈਮ ਜਿਹੜਾ ਆ ਮੋਬਾਈਲ ਤੇ ਖਰਾਬ ਨਾ ਕਰੋ, ਮੋਬਾਈਲ ਤੁਹਾਡੇ ਕੋਲ ਹੈਗੇ ਨੇ, ਇੰਟਰਨੈਟ ਤੁਹਾਡੇ ਕੋਲ ਹੈਗਾ, ਉਸ ਤੋਂ ਜੋ ਪੋਜ਼ਿਟਿਵਿਟੀ ਲੈ ਸਕਦੇ ਹੋ ਤੁਸੀਂ ਉਹ ਗਿਆਨ ਬਟੋਰਨ ਦੀ ਕੋਸ਼ਿਸ਼ ਕਰੋ। ਸੋ ਦਿਸ ਇਜ਼ ਦਾ ਵੇ ਆਫ ਥਿੰਕਿੰਗ, ਦਿਸ ਇਜ਼ ਦੀ ਥੋਟ ਪ੍ਰੋਸੈਸ, ਔਰ ਇਹੀ ਮੈਂ ਤੁਹਾਨੂੰ ਇਹ ਵੀ ਮੈਂ ਕਹਾਂਗਾ ਕਿ ਦੇਖੋ ਇੱਕ ਸਰਵਿਸ ਆ, ਅਗਰ ਅਸੀਂ ਕੋਨਸੈਪਟ ਡੀਰੋਜ਼ ਇੰਡੀਆ ਲਾਅ ਦਾ ਨਾਰਥ ਅਮਰੀਕਾ ਚ ਲੈ ਕੇ ਆਏ ਹਾਂ, ਦਿਸ ਇਜ਼ ਆਲਸੋ ਇਸ ਸਰਵਿਸ ਟੂ ਹਿਊਮੈਨਿਟੀ ਆਈ ਵੁੱਡ ਸੇ, ਦਿਸ ਇਜ਼ ਦਾ ਸਰਵਿਸ ਮੈਂ ਕਨੈਕਟ ਕਰਨਾ ਚਾਹੁੰਦਾ ਉਹਨਾਂ ਆਪਣੇ ਭਾਈ ਭੈਣਾਂ ਨੂੰ ਜਿਹਨਾਂ ਨੂੰ 50-50 ਸਾਲ ਹੋ ਗਏ ਇੱਥੇ ਕੰਟਰੀਜ਼ ਦੇ ਵਿੱਚ ਆਇਆ ਨੂੰ ਇੰਡੀਆ ਛੱਡ ਕੇ। ਦੇਖੋ ਉਹਨਾਂ ਦੀਆਂ ਰੂਟਸ ਅੱਜ ਵੀ ਉੱਥੇ ਆ, ਅੱਜ ਵੀ ਉਹਨਾਂ ਦਾ ਜਿਹੜਾ ਹੈਗਾ ਆ ਵਿਰਾਸਤ ਉੱਥੇ ਹੀ ਹੈਗੀ ਆ, ਉਹਨਾਂ ਦੇ ਮਕਾਨ, ਜਾਇਦਾਦਾਂ, ਠੀਕ ਹੈ, ਰਿਸ਼ਤੇਦਾਰੀਆਂ, ਅਗਰ ਅਸੀਂ ਕਿਸੇ ਤਰੀਕੇ ਦੇ ਨਾਲ ਹੈਲਪ ਕਰ ਸਕਦੇ ਹਾਂ, ਦੈਟ ਟੂ ਇਨ ਅ ਪ੍ਰੋਫੈਸ਼ਨਲ ਵੇ ਵਿਦ ਫੋਲੋਇੰਗ ਪ੍ਰੋਫੈਸ਼ਨਲ ਐਥਿਕਸ, ਤਾਂ ਕਿਉਂ ਨਾ ਅਸੀਂ ਇਸ ਨੂੰ ਇੱਕ ਸੇਵਾ ਮੰਨ ਕੇ ਅਸੀਂ ਇੱਥੇ ਦੀ ਕਮਿਊਨਿਟੀ ਨੂੰ, ਇੱਥੇ ਦੀ ਸੋਸਾਇਟੀ ਨੂੰ ਅਸੀਂ ਦੇਈਏ। ਸੋ ਦਿਸ ਵਾਜ ਦੀ ਬਿਲੀਫ ਬਿਹਾਇੰਡ ਦੀ ਕੋਨਸੈਪਟ, ਕਿਉਂਕਿ ਸਾਡਾ 25 ਸਾਲ ਦਾ ਤਜਰਬਾ ਸੀ, ਅਸੀਂ ਦੇਖ ਰਹੇ ਸੀ ਕਿ NRIs ਨੂੰ ਕਿੱਦਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਇੰਡੀਆ ਦੇ ਲੀਗਲ ਸਿਸਟਮ ਦੇ ਵਿੱਚ, ਆਪਣੀਆਂ ਪ੍ਰੋਪਰਟੀਜ਼ ਨੂੰ ਸੰਭਾਲਣ ਦੇ ਵਿੱਚ, ਆਪਣੇ ਰਿਸ਼ਤਿਆਂ ਨੂੰ ਸੰਭਾਲਣ ਦੇ ਵਿੱਚ, ਜਾਂ ਜਿਹੜੇ ਲੋਕ ਇੰਡੀਆ ਦੇ ਉਹਨਾਂ ਨੂੰ ਐਕਸਪਲੋਇਟ ਕਰਦੇ ਆ ਇਹ ਸੋਚ ਕੇ ਕਿ ਇਹਦੀ ਤਾਂ ਅਸੀਂ ਜਾਇਦਾਦ ਮਾਰ ਲਾਂਗੇ, ਇਹਦੇ ਉੱਤੇ ਪੁਲਿਸ ਨੂੰ ਮਿਲ ਕੇ ਕੇਸ ਪਵਾ ਦਾਂਗੇ ਤੇ ਕੰਪਲੇਂਟ ਫਾਈਲ ਕਰ ਦਾਂਗੇ ਤਾਂ ਪਾਸਪੋਰਟ ਰਖਾ ਲਾਂਗੇ। ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਪਰਸਨਲੀ ਤੌਰ ਦੇ ਉੱਤੇ ਐਕਸਪੀਰੀਅੰਸ ਕੀਤੀਆਂ, ਜਿਹਦੇ ਕਰਕੇ ਅਸੀਂ ਇਹ ਜਿਹੜੀ ਡਿਵੀਜ਼ਨ ਆ ਇੱਥੇ ਲਾਂਚ ਕੀਤੀ ਹੈ ਜੀ, ਔਰ ਇਹਨੂੰ ਅਸੀਂ ਬਹੁਤ ਹੀ ਸਕਸੈਸਫੁਲੀ ਰਨ ਕਰ ਰਹੇ ਹਾਂ, ਔਰ ਬਹੁਤ ਸਾਰੇ ਲੋਕ ਆਪਣੀ ਕਮਿਊਨਿਟੀ ਦੇ ਸਾਡੀਆਂ ਸਰਵਿਸਿਜ਼ ਅਵੇਲ ਕਰ ਰਹੇ ਨੇ, ਔਰ ਐਵਰੀਬਡੀ ਇਜ਼ ਸੋ ਹੈਪੀ, ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਸਾਡੇ ਤੇ ਕੌਨਫੀਡੈਂਸ ਰਿਪੋਜ਼ ਕੀਤਾ। ਤੇ ਯੁੱਧਵੀਰ ਜੀ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ ਸਿਵਲ, ਕ੍ਰਿਮੀਨਲ, ਕੰਜ਼ਿਊਮਰ ਐਕਸੀਡੈਂਟਲ ਜਾਂ ਟੈਕਸ ਮੈਟਰਸ, ਬੈਂਕਿੰਗ ਮੈਟਰਸ ਦੇ ਨਾਲ ਰਿਲੇਟਡ ਕੋਈ ਵੀ ਮੈਟਰ ਹੋਵੇ, ਅਸੀਂ ਆਪਣੇ ਕਲਾਇੰਟਸ ਲਈ ਇੰਡੀਆ 'ਚ ਰਿਪ੍ਰੈਜੈਂਟੇਸ਼ਨ ਖੁਦ ਕਰਦੇ ਹਾਂ, ਇੱਥੇ 1-to-1 ਮਿਲਦੇ ਹਾਂ, ਉਹਨਾਂ ਦੇ ਮੈਟਰ ਸੁਣਦੇ ਹਾਂ, ਉਹਨਾਂ ਦੇ ਸਾਰੇ ਡਾਕੂਮੈਂਟਸ ਇੱਥੇ ਤਿਆਰ ਕਰਦੇ ਹਾਂ ਅੰਡਰ ਦੇਅਰ ਸਿਗਨੇਚਰਸ, ਅੰਡਰ ਦੇਅਰ ਅੰਡਰਟੇਕਿੰਗਸ, ਤੇ ਉਹ ਅੱਗੇ ਫਿਰ ਅਸੀਂ ਖੁਦ ਆਪਣੇ ਹੀ ਆਫਿਸ ਦੇ ਵਿੱਚ, ਆਪਣੇ ਹੀ ਸਟਾਫ ਦੇ ਥਰੂ, ਆਪਣੇ ਹੀ ਲਾਇਰਸ ਦੇ ਥਰੂ ਉਹਨਾਂ ਨੂੰ 1-to-1 ਜਿਹੜਾ ਆ ਅਸੀਂ ਕਨਫਿਗਰ ਕਰਕੇ ਉਹਨੂੰ ਐਗਜੀਕਿਊਟ ਕਰਦੇ ਹਾਂ ਜੀ। ਜੀ ਯੁੱਧਵੀਰ ਜੀ,
ਬਹੁਤ ਸ਼ੁਕਰੀਆ ਜੀ। ਬਿਲਕੁਲ, ਮੈਂ ਫਿਰ ਦੁਬਾਰਾ ਦੱਸਦਾ ਕਿ ਤੁਸੀਂ ਡੀਰੋਜ਼ ਲਾਅ ਆਫਿਸ ਨਾਲ ਸੰਪਰਕ ਕਰ ਸਕਦੇ ਹੋ, ਔਰ ਇੰਡੀਆ ਦੀ ਜਿਹੜੀ ਇੰਡੀਆ ਡਿਵੀਜ਼ਨ ਆ ਉਹਨੂੰ ਹੈੱਡ ਕਰਦੇ ਨੇ ਹਰਮਿੰਦਰ ਸਾਹਿਬ ਔਰ ਡਿੰਪਲ ਜੀ, ਉਹਨੂੰ ਤੁਸੀਂ ਜੇ ਮਸਲਾ ਤੁਹਾਡਾ ਇੰਡੀਆ ਦੇ ਵਿੱਚ ਕੋਈ ਹੈ, ਕਿਸੇ ਵੀ ਤਰ੍ਹਾਂ ਦੇ ਕੋਈ ਕਾਨੂੰਨੀ ਸਲਾਹ ਮਸ਼ਵਰਾ ਤੁਸੀਂ ਲੈਣਾ ਹੈ, ਕੋਈ ਵੀ ਕਾਨੂੰਨੀ ਅੜਚਨ ਹੈ ਇੰਡੀਆ ਦੇ ਵਿੱਚ, ਤਾਂ ਤੁਸੀਂ ਡੀਰੋਜ਼ ਇੰਡੀਆ ਲਾਅ ਆਫਿਸ 'ਤੇ ਸੰਪਰਕ ਕਰੋ ਹਰਮਿੰਦਰ ਜੀ ਜਾਂ ਡਿੰਪਲ ਜੀ ਨੂੰ, ਔਰ ਜੇ ਕੈਨੇਡਾ ਦੇ ਵਿੱਚ ਤੁਹਾਨੂੰ ਕੋਈ ਵੀ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਦੀ, ਜਦੋਂ ਗੱਲ ਆ ਜਾਏ ਲਾਅ ਆਫਿਸ ਦੀ, ਦੈਨ ਡੀਰੋਜ਼ ਇਜ਼ ਯੋਰ ਆਂਸਰ। ਫਿਰ ਚਾਹੇ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੈ, ਕੋਈ ਕਾਨੂੰਨੀ ਮਸਲਾ ਹੈ, ਕੋਈ ਸਲਿਪ ਐਂਡ ਫਾਲ ਦਾ ਕੋਈ ਮਸਲਾ ਹੈ, ਕੋਈ ਤੁਹਾਨੂੰ ਕੋਈ ਡੋਮੈਸਟਿਕ ਮਸਲਾ ਹੈ ਕੋਈ ਵੀ, ਸੋ ਹਸਬੈਂਡ ਵਾਈਫ ਦਾ ਆਪਸ ਦੇ ਵਿੱਚ ਕੋਈ ਦਿੱਕਤ ਆ ਗਈ ਹੈ, ਜਿੱਥੇ ਗੱਲ ਆ ਜਾਏ ਲਾਇਰ ਦੀ, ਦੈਨ ਡੀਰੋਜ਼ ਇਜ਼ ਯੋਰ ਆਂਸਰ। ਔਰ ਜਿੱਥੇ ਚਾਹੇ ਗੱਲ ਮਾਮਲਾ ਕੈਨੇਡਾ ਦਾ ਹੈ ਚਾਹੇ ਇੰਡੀਆ ਦਾ ਹੈ, ਹਰਮਿੰਦਰ ਜੀ ਨਾਲ ਗੱਲ ਕਰੋ। ਹਰਮਿੰਦਰ ਜੀ, ਕੈਨੇਡਾ 'ਚ ਤੁਹਾਡੀ ਕੋਈ ਕਾਨੂੰਨੀ ਸਲਾਹ ਮਸ਼ਵਰਾ ਲੈਣਾ, ਇੱਥੇ ਡੀਰੋਜ਼ ਲਾਅ ਆਫਿਸ ਹੈ ਬੜਾ ਸ਼ਾਨਦਾਰ, ਤੁਸੀਂ ਉਹਨਾਂ ਨਾਲ ਕਨੈਕਟ ਕਰਨਗੇ ਤੁਹਾਨੂੰ। ਔਰ ਜੇ ਤੂੰ ਇੰਡੀਆ ਦਾ ਮਾਮਲਾ ਹੈ ਫਿਰ ਤੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈ, ਤੁਸੀਂ ਹਰਮਿੰਦਰ ਜੀ ਜਾਂ ਡਿੰਪਲ ਜੀ ਨਾਲ ਸੰਪਰਕ ਕਰ ਲੈਣਾ। 416-780-7080 ਨੰਬਰ ਫਿਰ ਨੋਟ ਕਰੋ, 416-780-8080। ਹਰਮਿੰਦਰ ਜੀ, ਐਨੀਥਿੰਗ ਐਲਸ ਯੂ ਵਾਂਟ ਟੂ ਐਡ ਬਿਫੋਰ ਆਈ ਲੈਟ ਯੂ ਗੋ?
ਸਰ, 1 ਤਰੀਕ ਤੱਕ ਆਫਿਸ ਜਿਹੜਾ ਹੈ ਬੰਦ ਹੈ, ਲੇਕਿਨ ਮੇਰੇ ਪਰਸਨਲ ਨੰਬਰ ਦੇ ਉੱਤੇ ਮੈਨੂੰ ਕੰਟੈਕਟ ਕਰ ਸਕਦੇ ਨੇ ਅਗਰ ਕੋਈ ਵੀ ਚਾਹਵਾਨ ਹੈ, ਕਿਸੇ ਨੂੰ ਕੋਈ ਲੋੜ ਹੈ, ਮੇਰੀ ਸਲਾਹ ਲੈਣੀ ਹੈ। ਮੇਰਾ ਪਰਸਨਲ ਨੰਬਰ ਹੈ 6475647373। ਰਿਪੀਟ ਕਰ ਰਿਹਾ, 6475647373। ਜੀ ਉਦਵੀਰ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ।
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ ਜੀ।
ਥੈਂਕ ਯੂ ਜੀ, ਗੁੱਡ ਡੇ ਟੂ ਆਲ।
थैंक यू जी, गुड डे जी। हाँ जी, अगली कॉल उलवाते हैं जी। मंसूर चीमा जी, वीर जी पैरी पहना, की हाल है जी? ठीक है जी। हाँ जी, हाँ जी, एक सेकंड जी, थोड़ी लाइन असी ऑन देयर कर दी है। हैलो, सत श्री अकाल जी, एक सेकंड, मैं टेक्निकल टीम में रिक्वेस्ट करूंगा कि मंसूर चीमा जी की लाइन ऑन देयर कर दो। हैलो जी,
हैलो
जी, हाँ जी, हाँ जी, हूँ आवाज आ रही है जी। हाँ जी, हाँ जी, पैरी पहना वीर जी, की हाल है जी? ठीक है जी,
ठीक ठाक। जदवीर जी, सत श्री अकाल, की हाल चाल जी? ठीक ठाक हो?
बहुत वधिया सर, बहुत वधिया, परमात्मा का शुक्र है, तुहाडे भरावां का प्यार है, ऑल गुड, हुक्म।
हाँ जी जदवीर जी, मैं दसना चाहता हाँ ओकवेल वाली प्रॉपर्टी के बारे। 860 प्रोग्रेस कोर्ट ओकवेल, ये अपना पौने 3 एकड़ दे विच यार्ड भी जे नाल बिल्डिंग बनी जे 26-25,000 स्क्वेयर फुट दे वेयर हाउस जे, ते 5,000 स्क्वेयर फुट दा ऑफिस बने जे, पौने दो एकड़ दे विच यार्ड जे, ते ये किसे नूं बिल्डिंग चाहीदी होवे उहनूं फोन कर सकदा है। ये दो सड़कां नूं लगदे आ, दोवां सड़कां डेड एंड जे, दोवां सड़कां तो एंट्री और एग्जिट जे, ते किसे नूं चाहीदी होवे उहनूं मार्गेज भी मिल सकदी, उहनूं कोई मार्गेज दा मसला आवे तो उहनूं मार्गेज भी मिल सकदी, जदों उहदा दिल करे मार्गेज अपनी करा लवे। फोन नंबर जे 6478871442, 6478871442। जदवीर जी, बहुत बहुत थैंक यू तुहाडा।
थैंक यू, फोन नंबर एक बार फिर दे दो। ओकविल दे विच वधिया प्रॉपर्टी है, तुहानूं मॉर्गेज भी मंसूर चीमा साहब ही मॉर्गेज दे देंगे, तुहानूं डाउन पेमेंट दिओ ते तुसी वधिया कमर्शियल प्रॉपर्टी दे मालिक बनो। जाके देखो पहला कमर्शियल प्रॉपर्टी, सो डाउन पेमेंट तुसी बस देनी है, मॉर्गेज तुहानूं मंसूर चीमा साहब करा देंगे। सो जदों तुहाडा अपना बाद दे विच तुहानूं बैंक मॉर्गेज दे दे, तुसी बैंक तो बाद दे विच आए करवा लेना। सो तुसी मंसूर चीमा साहब दे नाल संपर्क कर लो, इस ओकविल दे विच तुसी वधिया कमर्शियल प्रॉपर्टी देखनी है जी। मंसूर चीमा साहब, फोन नंबर एक बार फिर दे दिओ जी।
जदवीर जी, मॉर्गेज जिहड़ी है पुरानी, 2 साल हो गए ने अपना बने मॉर्गेज, बड़ी सस्ती मॉर्गेज है, ते बड़ा लो इंटरेस्ट रेट ते वे, ते किसे नूं चाहीदी होवे तो मॉर्गेज चलदी कर देंगे, कोई मसला नहीं है। फोन नंबर जे 6478871442, 6478871442। जदवीर जी, बहुत बहुत थैंक यू, धन्यवाद।
थैंक यू, बहुत बहुत मेहरबानी जी, थैंक यू जी। हाँ जी, अगली कॉल और बात जी। हाँ जी अनिल जी, तुम आते हो, नेक्स्ट कॉल।
हाँ जदवीर जी, सुप्रभात जी, मैं स्वस्थ मानवता के मंगल की कामना करता हूँ, एसपी स्पोर्ट जी।
सुप्रभात जी, एसपी स्पोर्ट सर।
यदवीर जी, कहते हैं भोजन का जो आनंद होता है वो ताजी का आता है, जो उसका ताजी का जो भोजन का आनंद है वो बासे में आनंद नहीं आता। ठीक ऐसे ही जो समाचार जो ताजा होता है उसके ऊपर साथ में चर्चा भी हो जाए तो कितना अद्भुत हो जाता है, आपका क्या विचार है?
बिल्कुल बिल्कुल जी, खबर जड़ी है जी वो टाइमली होनी चाहिए है जी।
अच्छा जदवीर जी, एक भारतीय भारतवर्ष के विषय में बात कर रहा हूँ। भारतवर्ष के अंदर जो सैनिकों की सबसे ज्यादा दुर्दशा हुई है वो किस शासन में हुई है?
सैनिका की दुर्दशा किस शासन दे विच हुई है?
हाँ, किसके शासन में हुई है सबसे ज्यादा?
सर इदा कहना तो मुश्किल है कि कदों दुर्दशा हुई।
चलो मैं बोलता हूं, मैं देखिए आपकी सीमाएं हैं लेकिन मैं बोल सकता हूं, 1962 के अंदर बिना मोजों के लिए, बिना मोजों के, उनके पैरों में मोजे नहीं थे जूतों के अंदर, और उनको वहां पे बर्फों के अंदर ढकेल दिया गया था, ठीक है जी। और 1971 के अंदर 356 जाबाज जो सैनिक वो पाकिस्तान से यहाँ कभी वापस नहीं आए, हमारी तरफ से 90,000 चले गए, ठीक है। सैनिकों के जीवन की कोई कीमत कभी समझी ही नहीं गई, किसके शासन में? एक ही परिवार, कांग्रेस पार्टी, ठीक है जी। अब उसके ठीक विपरीत आज की व्यवस्था के अंदर आप सैनिकों के सम्मान के विषय में आपके क्या विचार है?
देखो अज इंडिया जिहड़ा है वो काफी बड़िया डिफेंस डील्स जिहड़ा वो कर रहा है इजराइल दे नाल, रशिया दे नाल, अमेरिका दे नाल।
सैनिकों की बात हो रही है जी? हाँ, सैनिकों की बात, डील की बात नहीं हो रही है, सैनिकों के सम्मान की बात हो रही है सर, और कुछ नहीं हो रही बात।
हाँ नहीं, वो डील एदा ही हिस्सा है ना। देखो जिहड़ा जिहड़ा तुसी हुणे गल कीती है कि 1962 की तुसी गल की, 1971 की, इंडिया उस वेले फाइनैंशियली इन्ना स्ट्रोंग नहीं सीगा 1962 और 71 दे विच। अज इंडिया फाइनैंशियली काफ़ी ज़्यादा स्ट्रोंग है, अज इंडिया कोल जदों फॉरन रिजर्व $600 बिलियन का आंकड़ा पार कर चुके हैं, इंडिया कोल, इंडिया का अज का जिहड़ा डिफेंस बजट है वो 70 तो $80 बिलियन है। ਸੋ ਜਦੋਂ ਤੁਹਾਡੇ ਕੋਲ 70-80 billion dollars ਤੁਸੀਂ ਸਪੈਂਡ ਕਰ ਸਕਦੇ ਹੋ, ਤੁਹਾਡਾ ਫੋਰਨ ਰਿਜ਼ਰਵ 600 billion ਦਾ ਆਂਕੜਾ ਪਾਰ ਕਰ ਗਿਆ, ਇਕਾਨਮੀ ਜਿਹੜੀ ਆ ਫਿਫਥ ਲਾਰਜੈਸਟ ਇਕਾਨਮੀ ਹੋਵੇ ਤੇ ਫਿਰ ਫਲੈਕਸੀਬਿਲਿਟੀ ਕਾਫੀ ਵੱਧ ਜਾਂਦੀ ਹੈ। ਲੇਕਿਨ ਜਿਸ ਪੈਮਾਨੇ ਦੇ ਉੱਤੇ ਅੱਜ ਵੀ ਮੈਨੂੰ ਠੀਕ ਆ ਤੁਸੀਂ ਗਾਂਧੀ ਪਰਿਵਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ, ਪਰ ਜਿਸ ਪੈਮਾਨੇ ਦੇ ਉੱਤੇ ਅੱਜ ਵੀ ਜੋ ਸਪੋਰਟ ਮਿਲਣੀ ਚਾਹੀਦੀ ਹੈ, ਜੇ ਤੁਸੀਂ ਕਹੋ ਮਿਲ ਰਹੀ ਹੈ ਤਾਂ ਨਹੀਂ ਮਿਲ ਰਹੀ। ਮੈਂ ਤੁਹਾਨੂੰ ਇਹਦਾ ਤਾਜ਼ਾ ਉਦਾਹਰਣ ਦੇ ਦਿੰਦਾ ਹੈ। ਅਮਰੀਕਾ ਦਾ F-16 ਫਾਈਟਰ ਜਹਾਜ਼ ਕਿਹੜਾ ਸੀਗਾ? F-16 ਸੀਗਾ ਪਾਕਿਸਤਾਨ ਸਾਈਡ ਦੇ ਉੱਤੇ, ਔਰ ਇੰਡੀਆ ਦੀ ਸਾਈਡ ਤੇ ਕੌਣ ਸੀਗਾ? ਇੰਡੀਆ ਦੇ ਸਾਈਡ ਤੇ ਮਿਗ ਚਲਾ ਰਹੇ ਸੀਗੇ ਅਭਿਨੰਦਨ। ਮਿਗ ਮੁਕਾਬਲਾ ਹੀ ਕੋਈ ਨਹੀਂ ਸੀਗਾ, ਇੱਕ ਪਾਸੇ ਮਿਗ ਆ ਇੱਕ ਪਾਸੇ ਅਮਰੀਕਨ F-16 ਸੀਗਾ, ਤੇ ਉਹ ਅਭਿਨੰਦਨ ਵਿਚਾਰੇ ਉੱਧਰ ਦੂਜੇ ਪਾਸੇ ਗਿਰ ਗਏ। ਔਰ ਬਾਅਦ ਦੇ ਵਿੱਚ ਇਮਰਾਨ ਖਾਨ ਸਾਹਿਬ ਦਾ ਧੰਨਵਾਦ, ਤੇ ਚਲੋ ਇੰਡੀਆ ਨੇ ਵੀ ਥੋੜੀ
ਸਖਤੀ
ਦਿਖਾਈ। ਲੇਕਿਨ ਅਭਿਨੰਦਨ ਜੀ ਨੂੰ ਵਾਪਸ ਲੈ ਕੇ ਆ ਗਏ
ਇੰਡੀਆ ਆਪਣਾ। ਯੁਧਵੀਰ ਜੀ ਮੇਰਾ ਵਿਰੋਧ ਆਪਕੇ ਸਾਥ ਇਸ ਵਿਸ਼ੇ ਤੇ।
ਹਾਂ ਵਿਰੋਧ ਕਰ ਲੀਜੀਏ ਆਪਕੋ, ਬਿਲਕੁਲ ਕਰੀਏ।
ਹਾਂਜੀ ਦੇਖਿਏ, ਐਸਾ ਅਭਿਨੰਦਨ ਮਿਸਾਈਲੋਂ ਕੇ ਡਰ ਸੇ ਆਇਆ ਥਾ, ਵੋ ਕਿ ਇੱਕ ਆਦਮੀ ਐਸਾ ਖੜਾ ਥਾ ਜੋ ਆਪਣੇ ਏਕ ਸੈਨਿਕ ਕੇ ਲੀਏ ਕੁਛ ਵੀ ਕਰਨੇ ਕੋ ਤਿਆਰ ਥਾ। ਇੱਕ ਤਰਫ ਕਿ ਸ਼ਾਸਨ ਹੈ, ਇੱਕ ਤਰਫ 356 ਛੋੜ ਦੀਏ ਗਏ, 90,000 ਛੋੜ ਦੀਏ ਗਏ, ਆਪਣੇ 356 ਨਹੀਂ ਲਾਏ ਗਏ। ਸੋ ਦੇਖਿਏ ਐਸਾ ਹੋਤਾ ਹੈ, ਸੈਨਿਕੋ ਕੇ ਪ੍ਰਤੀ ਸਨਮਾਨ ਕਾ ਵਿਸ਼ਾ ਹੈ। ਅਬ ਦੂਸਰੀ ਬਾਤ ਕਿ ਦੇਖਿਏ ਯਹਾਂ ਪੇ ਜੋ ਆਪਣੇ ਕਤਰ ਕੇ ਅੰਦਰ ਵੋ ਸੈਨਿਕ ਭੂਤਪੂਰਵ ਸੈਨਿਕ ਹੈ, ਵੋ ਭੂਤਪੂਰਵ ਸੈਨਿਕੋ ਕੇ ਲੀਏ ਵੀ ਕਿਆ ਕੁਸ਼ਲ ਕਾਰਯ ਕੀਆ ਹੈ। ਇਸੇ ਬੋਲਤੇ ਹੈ ਸੈਨਿਕੋ ਕਾ ਸਨਮਾਨ, ਨਾ ਕਿ ਉਨਕੀ ਆਹੁਤੀ ਦੀ ਜਾਤੀ ਹੈ। ਪਹਿਲੀ ਸਰਕਾਰੋਂ ਕੇ ਅੰਦਰ ਸੈਨਿਕੋ ਕੀ ਆਹੁਤੀ ਦੀ ਜਾਤੀ ਥੀ, ਉਨਕੇ ਜੀਵਨ ਕਾ ਕੋਈ ਇਨਕੇ ਲੀਏ ਇਨਕੇ ਸਾਹਮਣੇ ਕੋਈ ਕੀਮਤ ਹੀ ਨਹੀਂ ਥੀ ਇਨਕੇ ਸਾਹਮਣੇ। ਤੋ ਪ੍ਰਦਰਸ਼ਕ ਕੈਸੇ ਬਦਲਾ ਹੁਆ, ਮੈਂ ਇਸਕੇ ਉੱਪਰ ਆਪਕੇ ਵਿਚਾਰ ਜਾਨਣਾ ਚਾਹੁੰਦਾ।
ਦੇਖ ਵਧੀਆ ਕਰ ਰਿਹਾ, ਮੈਂ ਕੋਈ ਮਾੜਾ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਵੀ ਜਿਹੜੇ ਹੁਣ ਇਸ ਵੇਲੇ ਜਿਹੜੀ ਗਵਰਨਮੈਂਟ ਆ ਉਹ ਵਧੀਆ ਕੰਮ ਕਰ ਰਹੀ ਹੈ, ਮੈਂ ਉਹਨੂੰ ਮਾੜਾ ਤਾਂ ਕਿਹਾ ਨਹੀਂ ਹੈ। ਲੇਕਿਨ ਮੈਂ ਕਹਿ ਰਿਹਾ ਕਿ ਜਿਸ ਲੈਵਲ ਤੇ ਹੋਰ ਕਰਨਾ ਚਾਹੀਦਾ ਉਸ ਲੈਵਲ ਤੇ ਹਜੇ ਵੀ ਨਹੀਂ ਹੋ ਰਿਹਾ, ਹੋਰ ਬਹੁਤ ਕੁਝ ਜਿਹੜਾ ਉਹ ਕੀਤਾ ਜਾ ਸਕਦਾ। ਈਵਨ ਬਹੁਤ ਸਾਰੇ ਜਿਹੜੇ ਆਹ ਵਨ ਰੈਂਕ ਵਨ ਪੈਨਸ਼ਨ ਹੈ ਉਹ ਵੀ ਜਿਸ ਲੈਵਲ ਤੇ ਹੋਣੀ ਚਾਹੀਦੀ ਹੈ ਉਹ ਬੜੀ ਦੇਰ ਹੋ।
ਨਹੀਂ ਨਹੀਂ, ਮੈਂ ਥੋੜਾ ਮੈਂ ਆਪਣੇ ਸਾਹਿਬ ਵਿਰੋਧਾਵਾਸ ਹੈ ਇਸ ਵਿਸ਼ੇ
ਪਰ। ਦੇਖਿਏ ਐਸਾ ਹੋਤਾ ਹੈ, ਵਿਰੋਧਾਵਾਸ।
ਹਾਂਜੀ ਹਾਂਜੀ, ਮੇਰੀ ਬਾਤ ਸੁਣਿਓ। ਦੇਖਿਏ ਇੱਕ ਨਾ ਕੋਈ ਜਗ੍ਹਾ ਹੈ, ਮੈਂ ਜਗ੍ਹਾ ਕਾ ਨਾਮ ਧਿਆਨ ਨਹੀਂ ਹੈ, ਵਹਾਂ ਕੇ ਉੱਪਰ ਵਹਾਂ ਪੇ ਸੈਨਿਕੋ ਕੇ ਪਾਸ ਤਰਫ ਕੇ ਅੰਦਰ ਰਹਿਤੇ ਹੈ, ਵਹਾਂ ਪੇ ਜਬ ਕਾਂਗਰਸ ਕਾ ਸ਼ਾਸਨ ਥਾ, ਉਨਕੋ 2 ਮਹੀਨੇ ਪੁਰਾਨੀ ਸਬਜ਼ੀਆਂ, 2 ਮਹੀਨੇ ਪੁਰਾਣੇ ਫਲ, 2 ਮਹੀਨੇ ਕੇ ਬਾਅਦ ਉਨਕੋ ਸਭ ਕੁਛ ਮਿਲਾ ਕਰਤਾ ਥਾ। ਆਜ ਕੀ ਸਥਿਤੀ ਕੇ ਅੰਦਰ ਉਨ ਸੈਨਿਕੋ ਕੇ ਪਾਸ 3 ਹੈਲੀਕਾਪਟਰ ਪ੍ਰਤੀ ਦਿਨ ਜਾਤੇ ਹੈ, ਪ੍ਰਤੀ ਦਿਨ ਭੋਜਨ ਸਾਮਗਰੀ ਕੇ ਲਿਏ ਜਾਤੇ ਹੈ। ਆਜ ਕੀ ਦਿਨ ਕੇ ਅੰਦਰ ਤੋ ਬਾਤ ਹੈ ਨਾ, ਪ੍ਰਦਰਸ਼ਨ ਬਦਲ ਚੁਕਾ ਹੈ। ਆਜ ਸੈਨਿਕੋ ਕੇ ਸਨਮਾਨ ਕੇ ਲੀਏ ਖੜੇ ਹੋਣੇ ਵਾਲੇ ਵਿਅਕਤੀ ਮੌਜੂਦ ਹੈ ਸ਼ਾਸਨ ਕੇ ਅੰਦਰ। ਆਪ ਮੁਝੇ ਬਤਾਈਏ ਕਿ ਕਤਰ ਕੇ ਜੋ ਸੈਨਿਕ ਹੈ ਉਹ ਤਾਂ ਭੂਤਪੂਰਵ ਸੈਨਿਕ ਹੈ। ਆਜ ਆਪ ਚਾਹੇ ਆਪ ਯੂਕਰੇਨ ਲਗਾ ਲੋ, ਚਾਹੇ ਆਪ ਇਜ਼ਰਾਈਲ ਉਠਾ ਲੋ, ਨਾਗਰਿਕੋ ਕਾ ਜੋ ਸਨਮਾਨ, ਜੋ ਉਨਕੇ ਲੀਏ ਸੁਰਕਸ਼ਾ ਆਜ ਮਿਲ ਰਹੀ ਹੈ, ਕਭੀ ਹਮ ਅਤੀਤ ਮੇ ਇਸਕੀ ਕਲਪਨਾ ਵੀ ਕਰ ਸਕਤੇ ਥੇ। ਹਾਂਜੀ, ਆਪਕੇ ਵਿਚਾਰ।
ਮੈਂ ਦੇਖੋ ਜਿਹੜੀ ਤੁਸੀਂ ਜਗ੍ਹਾ ਦੀ ਗੱਲ ਕਰ ਰਹੇ ਹੋ, ਸਿਆਚਨ ਦੀ ਜਗ੍ਹਾ ਦੀ ਤੁਸੀਂ ਗੱਲ ਕਰ ਰਹੇ ਹੋ, ਸਿਆਚਨ ਜਿਹੜਾ ਹੈ 1984 ਦੇ ਵਿੱਚ, ਹੁਣ ਦੇਖੋ ਵੀ ਹੈਵ ਟੂ ਗਿਵ ਕ੍ਰੈਡਿਟ ਵੇਅਰ ਇਟਸ ਡਿਊ, ਠੀਕ ਹੈ। ਸਿਆਚਨ ਜਿਹੜਾ ਹੈ 1984 ਦੇ ਵਿੱਚ ਇੰਡੀਆ ਓਕੂਪਾਈਡ ਅ ਪ੍ਰੋਮੀਨੈਂਟ ਪੋਜੀਸ਼ਨ। ਹੁਣ 1984 ਦੇ ਵਿੱਚ ਚਾਹੇ ਉਹਨੂੰ ਅਸੀਂ ਚੰਗਾ ਕਹੀਏ ਮਾੜਾ ਕਹੀਏ, ਲੇਕਿਨ ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ। ਸੋ ਅਸੀਂ ਹਰ ਚੀਜ਼ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਮੋਦੀ ਸਾਹਿਬ ਵਧੀਆ ਕਰ ਰਹੇ ਨੇ। ਮੈਂ ਕੋਈ ਉਹਨਾਂ ਨੂੰ ਕੋਈ ਏਦਾਂ ਨਹੀਂ ਕਹਿ ਰਿਹਾ, ਮੋਦੀ ਸਾਹਿਬ ਵਧੀਆ ਕਰ ਰਹੇ ਨੇ। ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਹਰ ਸਾਲ ਜਿਹੜੀ ਉਹ ਆਪਣੇ ਤਿਉਹਾਰ ਨੇ, ਜਿੱਦਾਂ ਦੀਵਾਲੀ ਵੀ ਹੈ, ਉਹ ਸੈਨਿਕਾਂ ਨਾਲ ਮਨਾਉਂਦੇ ਹੈ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਲੱਗਦਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ, ਦੀਵਾਲੀ ਹੋ ਗਈ, ਨਵਾਂ ਸਾਲ ਹੋ ਗਿਆ, ਕਈ ਵਧੀਆ ਜਿਹੜੇ ਤਿਉਹਾਰ ਹੁੰਦੇ ਆ, ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਸੈਨਿਕਾਂ ਦੇ ਵਿੱਚ ਖੜੇ ਹੋ ਕੇ ਮਨਾਉਂਦੇ, ਪਹਿਲੀ ਵਾਰੀ ਮੈਂ ਦੇਖਿਆ। ਵਧੀਆ ਗੱਲ ਹੈ, ਉਹਨਾਂ ਨੂੰ ਫ੍ਰੀ ਹੈਂਡ ਵੀ ਦਿੱਤਾ ਜਾ ਰਿਹਾ, ਉਹ ਵੀ ਵਧੀਆ ਗੱਲ ਹੈ। ਆਰਟੀਕਲ 370 ਜਦੋਂ ਖਤਮ ਕਰਨਾ ਸੀਗਾ, ਤੇ ਆਰਟੀਕਲ 370 ਖਤਮ ਕਰਨ ਦੇ ਵਿੱਚ ਜੇ ਅਮਿਤ ਸ਼ਾਹ ਸਾਹਿਬ ਜਾਂ ਮੋਦੀ ਸਾਹਿਬ ਦਾ ਅਹਿਮ ਰੋਲ ਆ, ਤਾਂ ਮੈਂ ਨੰਬਰ 3 ਦੇ ਉੱਤੇ ਰੱਖਾਂਗਾ KGS ਢਿੱਲੋਂ ਨੂੰ। ਉਹਨਾਂ ਨੇ ਜਿਹਨੇ ਕਿ ਤੁਹਾਨੂੰ ਪਤਾ ਕਿਤਾਬ ਵੀ ਲਿਖੀ ਸੀਗੀ, ਕਿਤਨੇ ਗਾਜ਼ੀ ਆਏ ਕਿਤਨੇ ਚਲੇ ਗਏ, ਠੀਕ ਹੈ ਨੀ। KGS ਢਿੱਲੋਂ ਨੇ ਜਦੋਂ ਕਸ਼ਮੀਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਮਝਾਓ ਕਿ ਪੱਥਰਬਾਜ਼ੀ ਔਰ ਇਹ ਸਾਰਾ ਲੜਾਈ, ਇਹ ਜਿਹਾਦ ਵਗੈਰਾ, ਇਹਨੂੰ ਛੱਡ ਦੇਣ, ਨਹੀਂ ਤੇ उन्होंने सीधा बयान देता सी भी कितने गाजी आए कितने चले गए। सो वो बड़े उन्होंने सख्ती दे नाल निपटिया और आर्टिकल 370 दे विच के जे एस ढिल्लों का बड़ा अहम रोल है, बहुत वधिया फ्री हैंड उन्होंने दिता गया उस वेले। सो सारी कहानियां सारा आर्टिकल असी पढ़े आ, चंगा काम भी हो रहा, लेकिन असी यह कह दीए कि मोदी साहब ने सारा कर दिता, सारा कुछ बीजेपी ने कर दिता, के ऐसा भी नहीं है। 1971 की जंग जदों हुई है वो कोई इन्ना आसान काम नहीं सी। रिचर्ड निक्सन हैनरी किसिंजर वर्गे लोग जदों बैठे सिगे ते जदों ये धमकियां दे देण भी इंडिया नूं ते असी दोबारा फिर हालत वो करांगे भी इंडिया याद करेगा, ते उन्हां हालातों दे विच भी इंडिया द्वारा जंग जित लेना उन्हां हालातों दे जिते इदां फिर असी कांग्रेस तो सारा कुछ, और तुसीं सियाचिन की गल की तो सियाचिन दे विच प्रोमिनेंट पोजिशन ते पहुंचा कौन सीगा, फिर वो राजीव गांधी ने उस तो बाद बड़ा जदों बेनजीर भुट्टो साहिबा ने मंग भी की द्वारा सार्क समिट के दरमियान उन्होंने मंग भी की, क्योंकि तुसीं हुण सियाचिन का जिक्र कर दिता है, उन्होंने मंग भी की कि 1984 तुसीं साना धोखा किया दोबारा तुसीं सियाचिन की पोजिशन रिवाइव करो, तुसीं उपर हाइट से बैठे हो, तुसीं जाके प्रोमिनेंट पोजिशन इख्तियार कर ली है। तो राजीव गांधी साहब ने वादा तो कर दिता बेनजीर भुट्टो साहिबा नूं, तो बदले च की मंगया, बदले च यह मंगया कि जिहड़े तुहाडे उत्थे बैठे ने खालिस्तानी उन्हां दीआं लिस्टां सानूं दिओ, सानूं सपोर्ट करो, असीं खालिस्तान इत्थे बंद खत्म करना है। तो बेनजीर भुट्टो साहिबा ने कहा कि ठीक है जी, जिहड़े साडे इत्थे बंदे बैठे ने सिख बैठे ने असीं खालिस्तानियां दी लिस्टां तुहानूं दे दिंदे आ, ते उन्हां ने अपना काम करवा लिया। इत्थे ते खालिस्तान दी मूवमेंट इन्हां ने फरवरी 1992 च डिकलेयर कर दित्ती, ते जिहड़ा वादा कीता सीगा राजीव गांधी जी ने, हालांकि वो जो उन्होंने पूछा बेनजीर भुट्टो साहिबा ने, वो कहते जी मैं तो हूँ प्रधानमंत्री नहीं रहा, दोबारा बनागा प्रधानमंत्री तो फिर कर देंगे सियाचिन का वादा पूरा। वो फिर तुम्हें पता ही है वो फिर उन्होंने डैथ हो गई अटैक के, उन्होंने कतल हो गया बच्चे। सो ऐसा असी हूँ अजकल की कर रहे हैं कि कांग्रेस दिया बहुत गलतियां भी रही ने। 1984 दरबार साहब से अटैक करना एक बड़ी वड्डी गलती सी, लेकिन असी कही भी सारा कुछ असी कांग्रेस तो वापस ले लिए भी कांग्रेस ने किया ही कुछ नहीं जी, सारा कुछ ही मोदी साहब ने आगे कर, मोदी साहब वधिया हुण देखो जिदा जिदा पैसा आएगा देश तरक्की करेगा, कल नूं मोदी साहब तो बाद जो भी अगला आएगा हो सकता दोबारा मोदी साहब ही आ जाण होर वधिया होएगा काम, हो सकता कल नूं कांग्रेस आ जाए होर वधिया कर सकदे ने, क्योंकि अज इंडिया कोल पैसा आ, अज इंडिया ग्रो कर रहा है। तो यह कोई मोदी साहब का कल्याण का कमाल नहीं है, ये इंडिया की ग्रोथ है, इंडिया की अज इकोनमी अज दुनिया च वर्ल्ड बैंक कह रहा IMF कह रहा है, अज इंडिया की जदों तुहाडे कोल $600 बिलियन फॉरन रिजर्व च है तो फिर दुनिया च तो बल्ले बल्ले होनी है, फिर यह गल है जी सारी। अज
हाँ जी देखिए इस प्रश्न को मैं थोड़े अलग भाव से लेता हूँ, आप अलग भाव से प्रश्न यही है, देखिए कांग्रेस के पतन का मुख्य कारण क्या है?
कांग्रेस के पतन का मुख्य कारण यह है कि वह नब्ज नहीं पकड़ सके देश की जी नब्ज है, देखो एक बड़ी इंपॉर्टेंट है।
ना 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 मैं सहमत नहीं हूं, मैं सहमत नहीं हूं। कांग्रेस के पतन का मुख्य कारण है नेतृत्व की कमी, नेतृत्व की विहीन हो जाना, नेतृत्व से उनके पास नेतृत्व है ही नहीं, तो इसके कारण एक बड़ा पहाड़ था उसको गिरने में जरूर 10-1 साल लग गए, अदरवाइज ये 2004 में गिर जाना चाहिए था, और नेतृत्व के कारण आज उसकी हालत हुई है। और एक तरफ नेतृत्व बढ़िया आ गया, उसने महान अर्थशास्त्री जी ने 11वें नंबर से अर्थव्यवस्था दी और 4वीं 5वीं बचा दी, तो ये इसे कहते हैं नेतृत्व। आज जो सैनिकों की स्थिति जो कितनी प्रबल है वो है नेतृत्व के कारण, क्योंकि नेतृत्व सक्षम है, राष्ट्र और समाज को समर्पित है, उसके पास समर्पण के अलावा उसके पल्ले है ही कुछ नहीं, और यहाँ पे सिवाय लूट कसोट के और कुछ था ही नहीं। तो मुख्य कारण उनके पतन का ये है और कोई नहीं है। मैं आपके विचार जानना चाहता हूं।
देखो मैं दोबारा एक गल कहांगा कि ठीक है तुहाडे अपने विचार ने, लीडरशिप दी नेतृत्व दी तुसी गल कर रहे हो, उहदे विच नेहरू जी अपने समय दे उत्ते कई चंगे काम भी कर गए ने, चाहे जिहड़ी फाउंडेशन आ IITs दी IIMs दी AIIMS दी, इह तीन प्रीमियर इंस्टीट्यूट जिहड़े कांग्रेस दे समय बने, अज दुनिया भर दे विच उहदे नाल इंडिया हर इंस्टीट्यूशन दे विच इंडिया बहुत स्ट्रांग है, और कल्ले हैदराबाद तों ही बड़े लीडर्स किन्ने निकले ने। सो असी ये कह दईए कि जी उस वेले कांग्रेस दे विच कोई नेतृत्व ही नहीं सी, लीडरशिप नहीं सी, ये कहना भी ठीक नहीं होएगा, और इंदिरा गांधी जी ने अपने कई चंगे फैसले भी किए, स्ट्रोंग फैसले भी किए, मार्गरेट थैचर जी तो लैके यासर अराफात तक ਬੜੇ ਵਧੀਆ ਤਾਲੁਕਾਤ ਉਹਨਾਂ ਨੇ ਬਣਾਏ, ਰਸ਼ੀਆ ਦੇ ਨਾਲ ਬੜੇ ਚੰਗੇ ਤਾਲੁਕਾਤ ਸੀਗੇ ਇੰਦਰਾ ਗਾਂਧੀ ਜੀ ਦੇ। ਹਾਂ, ਉਹਨਾਂ ਕੋਲ ਕੁਛ ਗਲਤੀਆਂ ਵੀ ਹੋਈਆਂ ਹੋਣਗੀਆਂ। ਇਸੇ ਤਰ੍ਹਾਂ ਰਾਜੀਵ ਗਾਂਧੀ ਦੇ ਦੌਰ ਦੇ ਵਿੱਚ ਟੈਲੀਕਾਮ ਦਾ ਵਧੀਆ ਯੁੱਗ ਆਇਆ, ਹੋਰ ਬੜਾ ਕੁਛ ਹੋਇਆ, ਕੁਛ ਚੰਗੇ ਕੰਮ ਵੀ ਹੋਏ, ਔਰ ਰਾਜੀਵ ਗਾਂਧੀ ਜੀ ਦੇ ਦੌਰ 'ਚ ਕਈ ਗਲਤੀਆਂ ਵੀ ਹੋਈਆਂ ਹੋਣਗੀਆਂ ਉਹਨਾਂ ਤੋਂ। ਫਿਰ ਅੱਗੇ ਚੱਲਦੇ ਅਸੀਂ, ਵਾਜਪੇਈ ਸਾਹਿਬ ਦਾ ਦੌਰ ਆਇਆ, ਕਈ ਚੰਗੇ ਕੰਮ ਵਾਜਪੇਈ ਸਾਹਿਬ ਤੋਂ ਹੋਏ, ਠੀਕ ਹੈ ਨੀ, ਔਰ ਕਈ ਉਹਨਾਂ ਕੋਲੋਂ ਗਲਤੀਆਂ ਵੀ ਵਾਜਪੇਈ ਸਾਹਿਬ ਕੋਲੋਂ ਹੋਈਆਂ ਹੋਣਗੀਆਂ। ਡਾਕਟਰ ਮਨਮੋਹਨ ਸਿੰਘ ਜੀ ਦਾ ਦੌਰ ਅਸੀਂ ਕਹਿ ਦਈਏ ਕਿ ਠੀਕ ਹੈ, ਉਸ ਵੇਲੇ ਕਈ ਚੈਲੇਂਜਸ ਵੀ ਰਹੇ ਨੇ, ਖਾਸ ਕਰ ਜੇ ਮੈਂ ਸਭ ਤੋਂ ਬੜਾ ਕ੍ਰਾਈਸਿਸ ਸਮਝਦਾ ਹਾਂ ਤੇ 2008 ਦੇ ਵਿੱਚ, ਮਤਲਬ ਕਿ 10 ਬੰਦੇ ਆਉਂਦੇ ਆ ਔਰ ਦੇ ਬਰੋਟ ਅ ਕੰਟਰੀ ਆਫ ਮੋਰ ਦੈਨ ਅ ਬਿਲੀਅਨ ਪੀਪਲ ਟੂ ਇਟਸ ਨੀਜ਼। ਬੜਾ ਦੁੱਖ ਹੋਇਆ, ਮੈਂ ਇੱਥੇ ਕੈਨੇਡਾ ਸੀਗਾ, ਮੈਂ CBC ਵਾਸਤੇ ਰਿਪੋਰਟ ਵੀ ਕੀਤੀ, ਤੇ ਮੈਂ ਹੈਰਾਨ ਹੋ ਰਿਹਾ ਸੀਗਾ ਕਿ ਜਿਸ ਕੰਟਰੀ 'ਚ 1 ਬਿਲੀਅਨ ਦੀ ਪਾਪੂਲੇਸ਼ਨ ਹੋਵੇ, ਜੋ ਗੱਲ ਕਰਦਾ ਹੋਵੇ ਕਿ ਅਸੀਂ ਸੁਪਰ ਪਾਵਰ ਬਣਨਾ ਹੈ, ਤੇ ਉਹ ਕੰਟਰੀ ਨੂੰ 10 ਬੰਦੇ ਆ ਕੇ ਹਾਲਤ ਕਰ ਦੇਣ ਕੰਟਰੀ ਦੀ, ਤੇ ਕੋਈ ਗੱਲ ਨਹੀਂ ਬਣਦੀ। ਤੇ ਲੇਕਿਨ ਉਸ ਦੌਰ ਦੇ ਵਿੱਚ ਵੀ ਗਰੋਥ ਹੋਈ, ਡਾਕਟਰ ਮਨਮੋਹਨ ਸਿੰਘ ਜੀ ਵਰਗੇ ਬਹੁਤ ਵਧੀਆ ਇਨਸਾਨ, ਪਹਿਲਾਂ ਤਾਂ ਮੈਂ ਇਨਸਾਨ ਕਹਾਂਗੇ, ਬਹੁਤ ਵਧੀਆ ਇਨਸਾਨ ਡਾਕਟਰ ਮਨਮੋਹਨ ਸਿੰਘ ਜੀ ਵਰਗੇ ਕਾਬਿਲ ਇਨਸਾਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਬੜੀ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ। ਔਰ ਜੋ ਕੁਛ ਠੀਕ ਹੈ, ਉਹਨਾਂ ਦੇ ਚੈਲੇਂਜਸ ਵੀ ਰਹੇ, ਉਹਨਾਂ ਦੇ ਆਸ ਪਾਸ ਬੜੇ ਸਾਰੇ ਲੋਕ ਕਰਪਸ਼ਨ ਵੀ ਕਰਦੇ ਰਹੇ, ਉਹ ਗੱਲ ਠੀਕ ਵੀ ਨਹੀਂ ਹੈ, ਮੈਂ ਕਈ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਨਹੀਂ ਠੀਕ ਆ ਉਹ ਵੀ ਅਸੀਂ ਕਹਿ ਸਕਦੇ ਹਾਂ। ਸੋ ਅਸੀਂ, ਕੋਈ ਇਨਸਾਨ ਰੱਬ ਨਹੀਂ ਹੁੰਦਾ, ਇਨਸਾਨ ਚੰਗੇ ਕੰਮ ਵੀ ਕਰਦਾ ਹੈ ਔਰ ਇਨਸਾਨ ਕੋਲੋਂ ਗਲਤੀਆਂ ਵੀ ਹੁੰਦੀਆਂ। ਸੋ ਉਹਨਾਂ ਦੇ ਆਸ ਪਾਸ ਕਰਪਸ਼ਨ ਬਹੁਤ ਹੋਈ, ਖਾਸ ਕਰ UPA 1 ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੋਈ ਕਰਪਸ਼ਨ, UPA 2 'ਚ ਖੁਲਾਸੇ ਜ਼ਰੂਰ ਹੁੰਦੇ ਰਹੇ ਜ਼ਿਆਦਾ। ਸੋ ਉਹ ਬੜਾ ਕੁਛ ਚੰਗਾ ਵੀ ਉਹਨਾਂ ਨੇ ਪਰ ਕੀਤਾ, ਨਿਊਕਲੀਅਰ ਡੀਲ US ਦੇ ਨਾਲ ਕਰਨੀ, ਬਰਾਕ ਓਬਾਮਾ ਸਾਹਿਬ ਦੇ ਨਾਲ ਵਧੀਆ ਉਹਨਾਂ ਦੇ ਰਿਲੇਸ਼ਨਸ਼ਿਪ ਰਹਿਣੇ, ਔਰ ਹੋਰ ਬੜਾ ਕੁਛ ਉਹਨਾਂ ਨੇ ਜਿਹੜਾ ਚੰਗਾ ਕੰਮ ਵੀ ਕੀਤਾ। ਹੁਣ ਇਕੋਨਮੀ ਜਿੱਦਾਂ ਤਾਂ ਗਰੋ ਕੀਤੀ, ਪੈਸਾ ਜਿੱਦਾਂ ਜਿੱਦਾਂ ਜ਼ਿਆਦਾ ਆਉਣਾ ਸ਼ੁਰੂ ਹੋਇਆ, ਅਤੇ ਉਹਦਾ ਫਾਇਦਾ ਫਿਰ ਮੋਦੀ ਸਾਹਿਬ ਦੀ ਸਰਕਾਰ ਨੂੰ ਹੋਇਆ। ਮੈਂ ਤਾਂ ਅੱਜ ਹੀ ਹੁਣੇ ਕਹਿ ਕੇ ਹਟਿਆ ਹੈ ਕਿ ਇੰਡੀਆ ਅੱਜ ਇੱਕ ਬਹੁਤ ਵਧੀਆ ਪੋਜੀਸ਼ਨ 'ਚ ਹੈ, ਕਿ ਇੱਕ ਤਰਫ ਅਮੈਰੀਕਾ ਦੇ ਨਾਲ ਵੀ ਇੰਡੀਆ ਡੀਲ ਕਰ ਰਿਹਾ ਜੀ, ਫਾਈਟਰ ਜੈੱਟ ਬਣ ਰਹੇ ਨੇ ਉਹਨਾਂ ਦੇ ਨਾਲ, ਕੋ ਪ੍ਰੋਡਕਸ਼ਨ ਦੀ ਗੱਲ ਹੋ ਰਹੀ ਹੈ, ਠੀਕ ਹੈ, ਅਮੈਰੀਕਾ ਦੇ ਨਾਲ ਗੱਲ ਹੋ ਰਹੀ ਹੈ ਕਿ ਜੀ ਅਸੀਂ $500 ਬਿਲੀਅਨ ਦਾ ਬਾਇਲੈਟਰਲ ਟ੍ਰੇਡ ਲੈ ਕੇ ਜਾਣਾ ਹੈ। ਅੱਜ ਰਸ਼ੀਆ ਦੇ ਨਾਲ ਗੱਲ ਹੋ ਰਹੀ ਹੈ,
ਤੇਜਸ ਵੀ ਵਿਕ ਰਹੇ ਹਨ, ਤੇਜਸ,
ਹਾਂਜੀ
ਤੇਜਸ ਵੀ ਵਿਕ ਰਹੇ ਹਨ, ਬਹੁਤ ਤੇਜ਼ੀ ਸੇ ਵਿਕ ਰਹੇ ਹਨ ਤੇਜਸ।
ਹਾਂ, ਤੇਜਸ ਵੀ ਵਿਕ ਰਹੇ ਨੇ, ਮੈਂ ਤਾਂ ਕਹਿ ਰਿਹਾ ਕਿ ਇੰਡੀਆ ਦੇ ਵਿੱਚ ਜਿਹੜਾ ਮੇਕ ਇਨ ਇੰਡੀਆ ਪ੍ਰੋਜੈਕਟ ਨੂੰ ਅੱਗੇ ਲੈ ਜਾਂਦਾ ਜਾ ਰਿਹਾ ਹੈ, ਬਟ ਅ ਲੌਂਗ ਵੇ ਟੂ ਗੋ। ਮਤਲਬ ਦੇਖੋ, ਤਿੰਨ ਚੀਜ਼ਾਂ ਮੈਂ ਜ਼ਰੂਰ ਇੱਥੇ ਕਹਾਂਗਾ ਕਿ ਇੱਕ ਚੀਜ਼ ਤਾਂ ਇਹ ਹੈਗੀ ਹੈ ਕਿ ਇੰਡੀਆ 'ਚ ਸਾਰਾ ਕੁਛ ਬਹੁਤ ਹੀ ਵਧੀਆ ਹੋਈ ਜਾ ਰਿਹਾ ਜੀ, ਮੋਦੀ ਸਾਹਿਬ ਸਭ ਕੁਛ ਹੀ ਵਧੀਆ ਕਰ ਰਹੇ ਨੇ, ਇਹਦੇ ਨਾਲ ਸਲੈਕਨੈਸ ਆਏਗੀ, ਇਹਦੇ ਨਾਲ ਕੰਪਲੈਸੈਂਸੀ ਆਏਗੀ, ਇਹਦੇ ਨਾਲ ਕਿਤੇ ਨਾ ਕਿਤੇ ਫਿਰ ਉਹ ਜਿਸ ਦਿਸ਼ਾ ਵੱਲ ਜਾਣਾ ਚਾਹੀਦਾ ਇੰਡੀਆ ਨੂੰ, ਘੱਟੋ ਘੱਟ ਮੈਂ ਮਿਨੀਮਮ ਤੁਹਾਨੂੰ ਦੱਸ ਦਿੰਦਾ ਕਿ ਜੇ ਇੰਡੀਆ ਨੇ ਡਿਵੈਲਪਡ ਕੰਟਰੀ ਬਣਨਾ ਹੈ, ਮਿਨੀਮਮ ਹਜੇ 25 ਸਾਲ ਦੂਰ ਹੈ, ਇੰਡੀਆ ਇੱਕ ਐਡਵਾਂਸ ਕੰਟਰੀ ਵੱਲ ਵੱਧ ਰਿਹਾ, ਬਟ ਡਿਵੈਲਪਡ ਕੰਟਰੀ ਪ੍ਰੋਪਰ, ਜਿਹਦੇ ਮੈਨੂੰ ਟਾਈਮ ਨਹੀਂ ਮਿਲ ਪਾ ਰਿਹਾ, ਜਿਹਦੇ ਮਾਪਦੰਡ ਅਸੀਂ ਕਿਸ ਦਿਨ ਬੈਠ ਕੇ ਚੈਨਲ 'ਤੇ ਡਿਸਕਸ ਕਰਾਂਗੇ ਕਿ ਐਕਸੈਸ ਟੂ ਕਲੀਨ ਵਾਟਰ, ਇੰਟਰਨੈਟ ਕਨੈਕਟੀਵਿਟੀ ਕਿੰਨੀ ਸਟਰੋਂਗ ਹੈ, ਹੈਲਥ ਕੇਅਰ, ਐਜੂਕੇਸ਼ਨ ਕਿੰਨੇ ਲੋਕਾਂ ਨੂੰ ਮਿਲ ਰਹੀ ਹੈਗੀ ਹੈ, ਬਹੁਤ ਸਾਰੇ ਡਿਫਰੈਂਟ ਫੈਕਟਰਸ ਨੇ, ਤਾਂ ਲਿਟਰੇਸੀ ਲੈਵਲ ਕਿੰਨੇ ਪਰਸੈਂਟੇਜ ਹੈਗਾ। ਸੋ ਇਹ ਸਾਰੀਆਂ ਚੀਜ਼ਾਂ, ਬਹੁਤ ਸਾਰੇ ਮਾਪਦੰਡ ਹੈਗੇ ਨੇ ਇੱਕ ਡਿਵੈਲਪਡ ਕੰਟਰੀ ਦੇ। ਸੋ ਇੰਡੀਆ ਅੱਜ ਵੀ ਹਜੇ 25 ਸਾਲ ਦੂਰ ਹੈ, ਸੋ ਇੰਡੀਆ ਆਪਣਾ ਫੋਕਸ ਖਰਾਬ ਨਹੀਂ ਕਰ ਸਕਦਾ, ਜੇ 25 ਸਾਲ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਸਿਰ ਸੁੱਟ ਕੇ ਮਿਹਨਤ ਕਰੋ ਥੱਲੇ, ਬਸ ਚੁੱਪ ਚਾਪ ਖੱਬੇ ਸੱਜੇ ਨਹੀਂ ਦੇਖਣਾ, ਮਿਹਨਤ ਕਰੋ ਬਸ, 25-30 ਸਾਲ ਮਿਨੀਮਮ ਲੱਗਣਗੇ ਮਿਨੀਮਮ ਇੰਡੀਆ ਨੂੰ ਇੱਕ ਐਡਵਾਂਸ ਕੰਟਰੀ ਬਣਨ ਲਈ, ਉਸ ਤੋਂ ਬਾਅਦ ਫਿਰ ਅੱਗੇ ਦੀ ਗੱਲ ਹੈ। ਸੋ ਅੱਜ ਬਹੁਤੀ ਬੱਲੇ ਬੱਲੇ 'ਚ ਨਾ ਪੈ ਜਾਈਏ ਕਿਤੇ, ਅਤੇ ਇਹ ਖਿਆਲ ਜ਼ਰੂਰ ਇੰਡੀਆ ਨੂੰ ਕਰਨਾ ਪਏਗਾ। ਬਾਕੀ ਠੀਕ ਹੈ, ਵਧੀਆ ਰਸਤੇ 'ਤੇ ਚੱਲ ਰਿਹਾ, ਚੰਗੀ ਗੱਲ ਹੈ, ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਵੀ, ਅਸੀਂ, ਸਾਡਾ ਇੰਡੀਆ ਨਾਲ ਬੜਾ ਪਿਆਰ, ਅਸੀਂ ਚਾਹੁੰਦੇ ਹਾਂ ਇੰਡੀਆ ਗਰੋ ਕਰੇ, ਵਧੀਆ ਚੱਲੇ, ਸਾਰਾ ਕੁਛ ਹੋਵੇ ਵਧੀਆ ਜੀ।
ਪ੍ਰਸ਼ਨ ਹੋਰ ਕਰੂੰ ਜਾਂ ਫਿਰ ਬਾਅਦ ਵਿੱਚ ਕਰਾਂਗੇ ਚਰਚਾ? ਇੱਕ ਪ੍ਰਸ਼ਨ ਹੋਇਆ ਮੇਰੇ ਪਾਸ,
ਕਾਲਰ ਇੱਕ ਕੁਇਕ ਪ੍ਰਸ਼ਨ ਕਰ ਲਓ ਛੋਟਾ ਜਿਹਾ, ਬਾਕੀ ਕਾਲਰ ਬਹੁਤ ਇੰਤਜ਼ਾਰ ਕਰ ਰਹੇ ਨੇ।
ਅੱਛਾ, ਬਾਤ ਇਹ ਜੀ, ਜੋ ਪਹਿਲੀ ਰਥ ਯਾਤਰਾ ਹੋਈ, ਭਾਰਤ ਜੋੜੋ ਯਾਤਰਾ ਹੋਈ ਸੀ, ਉਸਕਾ ਜਲੂਸ ਹਮਨੇ 30 ਪ੍ਰਦੇਸ਼ੋਂ ਮੇਂ ਦੇਖ ਲਿਆ ਹੈ ਜੀ, ਕਾਂਗਰਸ ਕਾ, ਔਰ ਅੱਗੇ ਜੋ ਯਾਤਰਾ ਹੋ ਰਹੀ ਹੈ ਉਸਕਾ ਉਸਕਾ ਉਸਕੀ ਦੁਰਦਸ਼ਾ ਕੋ ਆਪ ਕੈਸੇ ਵਿਖਾਨ ਉਸਕਾ ਕਰਨਾ ਚਾਹੇਂਗੇ? ਧੰਨਵਾਦ ਜੀ।
ਧੰਨਵਾਦ, ਬਹੁਤ ਸ਼ੁਕਰੀਆ। ਮੈਂ ਉਹਦੀ ਉੱਤੇ ਡਿਟੇਲ ਅਨੈਲਿਸਿਸ ਹੁਣੇ ਦੱਸ ਕੇ ਹਟਿਆ, ਪੁਰਾਣੀ ਜਿਹੜੀ ਭਾਰਤ ਜੋੜੋ ਯਾਤਰਾ ਉਹਦਾ ਕੰਪੈਰੀਜ਼ਨ, ਔਰ ਕਰੰਟ ਕਿੱਥੇ ਕਿੱਥੇ ਸਟੇਟ ਜਾਏਗੀ, ਹੁਣੇ ਕਾਫੀ ਡਿਟੇਲ 'ਚ ਮੈਂ ਹੈਡਲਾਈਨ 'ਚ ਉਹਦਾ ਜ਼ਿਕਰ ਕਰ ਚੁੱਕਾ। ਮੇਰਾ ਜ਼ਾਤੀ ਤੌਰ 'ਤੇ ਮੰਨਣਾ ਹੈ ਕਿ ਜਿਹੜਾ ਡਿਫਾਈਨਿੰਗ ਫੈਕਟਰ ਹੋਏਗਾ ਉਹ ਹੋਰ ਬੜੇ ਸਾਰੇ ਫੈਕਟਰਸ ਨੇ, ਹੁਣ ਸਮੇਂ ਘੱਟ ਹੈ, ਬਾਕੀ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਦੱਸ ਦਿਆਂਗੇ। ਡਿਫਾਈਨਿੰਗ ਫੈਕਟਰ ਇਹ ਹੋਏਗਾ ਕਿ ਜਦੋਂ ਇਹ ਰੱਥ ਯਾਤਰਾ ਬੰਗਾਲ, ਬਿਹਾਰ, ਮਹਾਰਾਸ਼ਟਰਾ ਦੇ ਵਿੱਚ ਜਾਏਗੀ, ਤੇ ਜਿਹੜਾ ਅਲਾਇੰਸ ਪਾਰਟਨਰਸ ਨੇ ਉਹ ਕਿੰਨਾ ਕਿੰਨਾ ਨੂੰ ਸਪੋਰਟ ਕਰਦੇ ਨੇ, मध्य प्रदेश ही ना एरिया भी जानी है, बट मैं मेनली जिहड़ा मेरा फोकस है, मेरा फोकस यह होएगा कि जदों बंगाल च जाएगी क्या ममता बनर्जी जी सारे काम छड़ के राहुल गांधी जी के नाल चलते नजर आउणगे? दैट इज माई की क्वेश्चन। लैफ्ट फ्रंट नाल आएगा, सारे जने कट्ठे नजर आउणगे? विल दे पुट अप अ यूनाइटेड फेस ओवर देयर? दैट इज द क्वेश्चन। जदों बिहार च जांदे ने ते क्या नीतीश कुमार जी, लालू प्रसाद यादव, तेजस्वी यादव सारे अपने काम छड़ गए, की वह बिहार च सारे कट्ठे यूनाइटेड फ्रंट नजर आएगा? जे ऐसा हुंदा नजर आया स्पेशली बंगाल दे विच, बिहार च, महाराष्ट्र दे विच और उत्तर प्रदेश दे विच सिनेरियो बनेगा, क्या उस वेले तक मायावती जी नाल आके खड़े हो जाणगे? क्या अखिलेश यादव जी नाल आउणगे? ਇਹ ਮੈਂ ਵੇਟ ਕਰ ਰਿਹਾ ਦੇਖਣ ਦੀ। ਜਦੋਂ ਇਹ ਸਾਰੀਆਂ ਚੀਜ਼ਾਂ ਅਨਫੋਲਡ ਹੋਣਗੀਆਂ ਫਿਰ ਆਈਡੀਆ ਹੋਏਗਾ ਕਿ ਰੱਥ ਯਾਤਰਾ ਸਟਰੋਂਗ ਹੈ, ਗਰੋ ਕਰੇਗੀ, ਫਾਇਦਾ ਦੇਗੀ ਕਿ ਨਹੀਂ ਦੇਗੀ। ਸੋ ਮੈਂ ਇਹਨਾਂ ਚੀਜ਼ਾਂ ਦਾ ਜ਼ਰੂਰ ਇੰਤਜ਼ਾਰ ਕਰਾਂਗਾ। ਬਾਕੀ ਮੇਰੇ ਖਿਆਲ ਦੇ ਨਾਲ ਫਾਇਦਾ ਹੋ ਸਕਦਾ, ਬਿਲਕੁਲ ਹੋ ਸਕਦਾ ਇਹਨਾਂ ਨੂੰ ਫਾਇਦਾ ਰੱਥ ਯਾਤਰਾ ਦਾ, ਪਰ ਜੇ ਅਲਾਇੰਸ ਪਾਰਟਨਰਸ ਨੇ ਸਾਥ ਚੰਗੀ ਤਰ੍ਹਾਂ ਨਹੀਂ ਦਿੱਤਾ ਫਿਰ ਇਹੀ ਰੱਥ ਯਾਤਰਾ ਜਿਹੜਾ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ, ਮੈਂ ਇੱਥੇ ਵੀ ਕਹਿ ਦਵਾਂ। ਸੋ ਇਟ ਕੁਡ ਗੋ ਈਦਰ ਵੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਅਸੀਂ ਇਸ ਲਈ ਨਾਮ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਰੱਖਿਆ ਹੈ। ਸੋ ਇਹ ਰੱਥ ਯਾਤਰਾ ਦੇ ਵਿੱਚ ਸੈਂਸੈਕਸ ਉੱਪਰ ਜਾਂਦਾ ਹੈ ਕਿ ਥੱਲੇ ਜਾਂਦਾ ਹੈ, ਉਹ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਅਸੀਂ ਲਗਾਤਾਰ ਤੁਹਾਡੇ ਲਈ ਜਾਰੀ ਰੱਖਾਂਗੇ। ਡਿਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਲਗਭਗ 5 ਮਹੀਨਿਆਂ ਤੋਂ ਜ਼ਿਆਦਾ ਦਾ ਸਮੇਂ ਹੈ, ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ 'ਤੇ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੋੜ ਕੇ ਰੱਖਾਂਗੇ। ਹਾਂਜੀ, ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ, ਨੈਕਸਟ ਕਾਲ।
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਭਾਜੀ ਗੱਲ ਚੱਲ ਰਹੀ ਸੀ ਉਸ ਟਾਈਮ ਤੇ ਇੰਡੀਆ ਕੋ ਇੰਨੇ ਪੈਸੇ ਨਹੀਂ ਸੀ ਹੈਗੇ ਜਦੋਂ ਦੀ ਇਹ ਗੱਲ ਕਰ ਰਹੇ ਆ
ਜੀ ਜੀ,
ਤੇ ਤੁਹਾਨੂੰ ਵੀ ਪਤਾ ਵਾ ਜਦੋਂ ਨਹਿਰੂ ਸਾਹਿਬ ਨੇ ਕਿਹਾ ਸੀ ਕਿ ਜਦੋਂ ਸਾਰੇ ਕਿੰਨਾ ਇੰਡੀਆ ਚੋਂ ਪੈਸੇ ਇਕੱਠੇ ਚਾਲੂ ਕੀਤੇ, ਜਿਹੜਾ ਪੰਜਾਬ ਨੇ ਨੰਬਰ 1 ਤੇ ਪੈਸੇ ਦਿੱਤੇ ਸੀ, ਹਾਂਜੀ ਉਹ ਆਰਮੀ ਵਾਸਤੇ ਹੀ ਦਿੱਤੇ ਸੀ, ਤੁਹਾਨੂੰ ਪਤਾ ਹੋਣਾ। ਹਾਂਜੀ
ਜੀ ਜੀ ਜੀ,
ਹਾਂਜੀ ਬਾਕੀ ਇਹ ਗੱਲਾਂ ਤੇ ਬੜੀਆਂ ਕਰ ਰਹੇ ਜਿਸ ਤਰ੍ਹਾਂ ਵੀ ਅਸੀਂ ਸੁਣੀ ਦੀਆਂ, ਸਾਰੇ ਨੂੰ ਜ਼ਿਆਦਾ ਤੇ ਤੁਸੀਂ ਵੇਖੋ ਉਹਦੇ ਕੋਲ ਅਮੈਰੀਕਾ ਪਾਕਿਸਤਾਨ ਚ ਤੁਸੀਂ ਅਟੈਕ ਕਰਨ ਚਲੇ ਗਏ ਜੋ ਤੇ ਜਹਾਜ਼ ਉਹਨੂੰ ਦੇ ਤਾ ਵੀ ਜਿਹੜਾ ਦੂਜੇ ਦਿਨ ਹੀ ਕਿੰਨਾ ਮਿਗ 29 ਜਿਹੜਾ ਕਿ ਉਹ ਪ੍ਰੈਕਟਿਸ ਕਰਦੇ ਹੀ ਉਹ ਪ੍ਰੋਬਲਮ ਆਉਂਦੀ ਕਿਉਂਕਿ ਉਹਦੇ ਸਪੇਅਰ ਪਾਰਟ ਹੈ ਨੀ, ਉਹ ਬੜੇ ਪੁਰਾਣੇ ਜਹਾਜ਼ ਆ, ਤੁਸੀਂ ਤੇ ਬੇਸਤੀ ਕਰਾਤੀ। ਪਹਿਲੀ ਵਾਰ ਵੇਖਿਆ ਕਿਸੇ ਨੇ ਸਾਡਾ ਪਾਇਲਟ ਫੜ ਲਿਆ, ਉਹਦੇ ਉਹਨਾਂ ਦਾ ਦਲਿਆਦਰੀ ਵੀ ਉਹ ਬੇਚਾਰਾ ਜਿੰਦਾ ਵਾਪਸ ਆ ਗਿਆ। ਹਾਂਜੀ ਫਿਰ ਕਾਰਗਿਲ ਦੀ ਲੜਾਈ ਹੋਈ, ਤੁਸੀਂ ਉੱਥੋਂ ਆਪਣੇ ਮੋਰਚੇ ਕਿੰਨਾ ਛੱਡ ਕੇ ਆ ਗਏ ਬੇਫਿਕਰ, ਉੱਥੇ ਉਹਨਾਂ ਕਾਬਜ਼ ਕਰੇ ਉਹਨੂੰ ਕਿੰਨੀ ਆਪਣੀ ਆਰਮੀ ਮਰੀ ਜੀ, ਉਹ ਕਿਹਦੇ ਰਾਹ ਚ ਮਰੀ ਸੀ? ਤੁਸੀਂ ਅੱਜ ਗੱਲਾਂ ਕਰਦੇ ਹੋ ਵੀ ਸਾਡੇ ਕਿੰਨਾ ਆਰਮੀ ਦੀ ਇਕਰਾ ਹੋ ਗਿਆ, ਇਹ ਤਿਸ ਤਰ੍ਹਾਂ ਗੱਲਾਂ ਕੱਢਿਆ ਵੀ ਜਿਸ ਤਰ੍ਹਾਂ ਇਹ ਨਹਿਰੂ ਖਾਨਦਾਨ ਨੇ ਜਾਣ ਬੁੱਝ ਕੇ ਜੀ ਉਹਨਾਂ ਨੂੰ ਮਰਵਾਇਆ ਜੀ, ਫਿਰ ਪੁਲਵਾਮਾ ਹੋ ਗਿਆ ਜੀ, ਘਰ ਤੁਹਾਡੇ ਬੰਦੇ ਮਾ ਕੇ ਨੀ ਸਾਡੇ ਜਵਾਨ ਮਾਰ ਦਿੱਤੇ, ਉਹ ਕਿਹਦੇ ਕਾਂਗਰਸ ਸੀ ਉਦੋਂ? ਗੱਲ ਕਰਨ ਲੱਗਿਆ ਕੁਛ ਸੋਚ ਲਿਆ ਕਰੋ, ਆ ਕੇ ਦੁਨੀਆਂ ਦੇ ਕੰਨ ਆ, ਦੁਨੀਆਂ ਦੇਖਦੀ ਆ ਸੁਣਦੀ ਆ, ਤੁਹਾਡਾ ਹਰ ਵਕਤ ਝੂਠ ਹੀ ਨੀ ਚੱਲਣਾ, ਇਹ ਗੱਲ ਚੰਗੀ ਗੱਲ ਨੀ। ਅੱਜ ਕੱਲ ਜਦ ਵੀ ਜੀ ਛੁੱਟੀਆਂ ਚੱਲ ਰਹੀਆਂ, ਸ਼ਹੀਦੀ ਦਿਹਾੜੇ ਚੱਲ ਰਹੇ, ਉਦੋਂ ਕ੍ਰਿਸਮਸ ਆ, ਵਧੀਆ ਵਧੀਆ ਟੋਕਿੰਗ, ਉਹੀ ਜ਼ਹਿਰ ਉਗਲੇ ਫਲਾਣੇ ਢੀਂਗੜਾ ਉਹੀ ਕਿੰਨਾ ਆ ਗਿਆ ਜੀ, ਫਲਾਣੀ ਪਾਰਟੀ ਨੰਬਰ 1 ਨੂੰ ਨਿਆਂ ਕੀਤਾ, ਨਹਿਰੂ ਜੀ ਨੂੰ ਪਤਾ ਨੀ ਮਰੇ ਕਿੰਨਾ ਚਿਰ ਹੋ ਗਿਆ, ਨਵੀਂ ਅੱਜ 5-10 ਸਾਲਾਂ ਦੀ ਗੱਲ ਕਰੋ, 20 ਦੀ ਕਰੋ, ਐਡਵਾਂਸ ਹੋ ਥੋੜਾ ਜਿਹਾ, ਤੁਸੀਂ ਉਹੀ ਬੈਕਵਰਡ ਗੱਲਾਂ ਪੁਰਾਣੀਆਂ ਸਨਾਤਨ ਧਰਮ ਦੀਆਂ, ਉਹ ਕਿਸੇ ਨੂੰ ਪਤਾ ਨਹੀਂ ਪਤਾ, ਜਿਹੜਾ ਫਿਊਚਰ ਚ ਪਤਾ ਉਹਦੇ ਬਾਰੇ ਗੱਲ ਕਰੋ, ਦੁਨੀਆਂ ਬਹੁਤ ਸਿਆਣੀ ਆ, ਕੀ ਹੋ ਰਿਹਾ ਸਭ ਕੁਝ ਦੇਖ ਰਹੇ ਆ, ਇਹਨੂੰ ਦੱਸੋ ਵੀ ਉੱਥੇ ਯੁੱਧ ਵਿਧੀ ਆਪਣੇ ਕੋਲ ਜਹਾਜ਼ ਹੈ ਨੀ ਸੀ MiG-29 ਤੋਂ ਵਧੀਆ, ਤੁਸੀਂ ਤੇ ਉਹਦੀ ਕੁਰਬਾਨੀ ਦਿੱਤੀ, ਉਹਦੇ ਵਿਚਾਰੇ ਦੀ ਕਿਸਮਤ ਚੰਗੀ ਸੀ ਉਹ ਬਚ ਕੇ ਆ ਗਿਆ, MiG-29 ਦੇ ਅੱਗੇ ਗਾੜੀ ਮਾਈ ਕਹਿੰਦਾ ਅਮੈਰੀਕਾ ਦਾ ਟੋਪ ਨੰਬਰ 1 ਜਹਾਜ਼ ਤੇ ਤੁਸੀਂ ਉਹਨਾਂ ਦਾ ਫਾਈਟ ਕਰਾ ਦੇ ਜੋ, ਵਧੀਆ ਜਹਾਜ਼ ਕਾਹਦੇ ਵਾਸਤੇ ਲਏ ਤੁਸੀਂ?
ਬਿਲਕੁਲ ਜੀ, ਮੈਂ ਹੁਣੇ ਗੱਲ ਕਰਕੇ ਹਟਿਆ ਕਿ ਉਹਨਾਂ ਕੋਲ ਉਸ ਵੇਲੇ
ਜੀ ਉਹ ਪਤਾ ਕੀ ਚਾਹੁੰਦੇ ਜੇ, ਤੁਸੀਂ ਥੋੜਾ ਕਈ ਵਾਰ ਟੋਕ ਦਿੰਦੇ ਨਹੀਂ ਟੋਕਦੇ, ਉਹ ਕਹਿੰਦੇ ਵੀ ਜੋ ਮੈਂ ਕਹਿ ਰਿਹਾ ਮੈਂ ਹੀ ਸੱਚ ਬੋਲ ਰਿਹਾ ਵਾ, ਤੁਸੀਂ ਮੇਰੀ ਗੱਲ ਦਾ ਹੀ ਐਗਰੀ ਹੋ, ਇਹ ਗੱਲ ਠੀਕ ਨੀ ਹੈਗੀ।
ਦੇਖੋ ਉਹ ਗੱਲ ਅਸੀਂ ਤੁਹਾਡੀ ਗੱਲ ਪਹਿਲਾਂ ਹੀ ਕਹਿ ਚੁੱਕੇ ਹੈਗੇ ਹਾਂ ਕਿ ਯੈਸ ਉਹ MiG-21 ਸੀਗਾ ਉਹਨਾਂ ਕੋਲ, ਔਰ MiG-21 ਦੇ ਨਾਲ ਪਾਕਿਸਤਾਨ ਸਾਈਡ ਦੇ ਉੱਤੇ ਉਹਨਾਂ ਕੋਲ F-16 ਸੀਗਾ। ਹਾਲਾਂਕਿ ਇੱਕ ਚੀਜ਼ ਹੋਰ ਇਹ ਵੀ ਹੈ ਕਿ ਇੰਡੀਆ ਨੇ ਉਹਨਾਂ ਨੂੰ ਵੀਰ ਚੱਕਰ ਦਿੱਤਾ ਹੈਗਾ ਹੈ ਕਿ ਕਿਉਂਕਿ ਉਹਨਾਂ ਨੇ ਇੱਕ F-16 ਜਹਾਜ਼ ਗਿਰਾਇਆ। ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਨਹੀਂ ਸਾਡਾ ਕੋਈ ਵੀ 16 ਜਹਾਜ਼ ਜਿਹੜਾ ਉਹ ਨਹੀਂ ਗਿਰਿਆ, ਇਹ ਪਾਕਿਸਤਾਨ ਸਾਈਡ ਦਾ ਵੀ ਸਾਨੂੰ ਵਰਜਨ ਰੱਖਣਾ ਪਏਗਾ ਇੱਥੇ, ਦੋਨੋਂ ਪੱਖ ਅਸੀਂ ਰੱਖ ਦਈਏ।
ਜਦ ਵੀ ਜੀ ਜਾਣ ਬੁੱਝ ਕੇ ਵੀ ਚੱਕਰ ਉਹ ਵਿਚਾਰਾ ਬਚ ਕੇ ਆ ਗਿਆ, ਜਾਂ ਉਹਨੇ ਕੋਈ ਕਿੰਨਾ ਗਿਰਾਇਆ ਵੀ ਕੋਈ ਨੀ ਗਿਰਿਆ, ਸਾਰਿਆਂ ਨੂੰ ਪਤਾ ਵਾ ਇਹ ਤਾਂ ਚਲੋ ਉਹਦੀ ਕਿਸਮਤ ਚੰਗੀ ਸੀ ਉਹ ਬਚ ਕੇ ਆ ਗਿਆ, ਇਹਨਾਂ ਕੁਰਬਾਨੀ ਦਿੱਤੀ ਉਹਦੀ ਵੀ ਇਹਨੇ ਚਲੋ ਵੇਖੀ ਜਾਊਗੇ ਜਹਾਜ਼ ਦਾ ਸਕ੍ਰੈਪ ਵਾਲਾ ਜਹਾਜ਼ ਤੁਸੀਂ ਦੇ ਕੇ ਕਿਵੇਂ ਆਪਣੇ ਫਾਈਟਰ ਨੂੰ ਲੈ ਕੇ ਜਾ ਰਹੇ ਜੇ।
ਰਫੇਲ ਹੁਣ ਤੇ ਹੋਰ ਬੜੀ ਹੌਲੀ ਹੌਲੀ ਚੱਲ ਰਿਹਾ ਸਿਲਸਿਲਾ, ਫਾਸਟ ਕਰਨਾ ਚਾਹੀਦਾ ਸੀ ਇਹਨਾਂ ਨੂੰ, ਉਹਦੇ ਤੇ ਮੈਂ ਪਹਿਲਾਂ ਹੀ ਸਵਾਲ ਖੜੇ ਕਰ ਦਿੱਤੇ। ਲੇਕਿਨ ਜਿਹੜਾ ਇਹ ਬਚ ਕੇ ਆ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ, ਉਹਦੇ ਚ ਤੇ ਮੈਂ ਬੜੀ ਵਾਰ ਜ਼ਿਕਰ ਕਰ ਚੁੱਕਾ ਹੈ ਕਿ 2020 ਅਕਤੂਬਰ ਦੇ ਵਿੱਚ ਓਪੋਜੀਸ਼ਨ ਲੀਡਰ ਸੀਗੇ ਇਯਾਸ ਸਦੀਕ ਸਾਹਿਬ, ਉਹਨਾਂ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਸਾਰੀ ਗੱਲ ਖੁਲਾਸਾ ਕਰ ਦਿੱਤਾ ਸੀ, ਉਹਨਾਂ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਕਿ ਜਨਾਬ ਉਸ ਵੇਲੇ ਸਾਡੇ ਆਰਮੀ ਜਨਰਲ ਤੇ ਸਾਡੇ ਉਸ ਵੇਲੇ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਦੀ ਹਾਲਤ ਕੀ ਹੋਈ ਪਈ ਸੀਗੀ ਜਦੋਂ ਇੰਡੀਆ ਨੇ ਇਹ ਕਹਿਤਾ ਸੀਗਾ ਕਿ ਅਸੀਂ ਕੀ ਐਕਸ਼ਨ ਕਰਨ ਜਾ ਰਹੇ ਹਾਂ, ਜੇ ਸਾਡੇ ਪਾਇਲਟ ਦੇ ਖਰੋਂ ਚ ਵੀ ਆਈ। ਦੁਬਾਰਾ ਸੁਣ ਲਓ, ਇੱਕ ਮਿੰਟ ਗੱਲ ਪੂਰੀ ਸੁਣ ਲਓ ਨਾ, ਫਿਰ ਤਾਂ ਕਿ ਅੱਗੇ ਤੋਂ ਕਲੈਰਿਟੀ ਰਹੇਗੀ, ਫਿਰ ਅੱਗੇ ਤੋਂ ਕੋਈ ਸਵਾਲ ਨਹੀਂ ਕਰੇਗਾ। 2020 ਅਕਤੂਬਰ ਦੇ ਵਿੱਚ ਮੈਂ ਚਾਰ ਵਾਰ ਵੀਡੀਓ ਦਿਖਾ ਚੁੱਕਾ ਚੈਨਲ ਵਾਈ ਤੇ, ਇੱਥੇ ਸਾਡੇ ਕੋਲ ਸਮੇਂ ਘੱਟ ਹੁੰਦਾ, ਵੀਡੀਓ ਵੀ ਨਹੀਂ ਅਸੀਂ ਦਿਖਾ ਸਕਦੇ ਰੇਡੀਓ ਤੇ, ਮੈਂ ਚੈਨਲ ਵਾਈ ਤੇ ਚਾਰ ਵਾਰ ਵੀਡੀਓ ਦਿਖਾ ਚੁੱਕਾ ਹੈ। ਪਾਕਿਸਤਾਨ ਦੇ ਓਪੋਜੀਸ਼ਨ ਲੀਡਰ ਯਾਸ ਸਾਦਿਕ ਸਾਹਿਬ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਚ ਪਾਰਲੀਮੈਂਟ ਦੇ ਵਿੱਚ ਸਾਰੀ ਗੱਲ ਦੱਸਤੀ ਸੀ ਉਹਨਾਂ ਨੇ ਕਿ ਕੀ ਹੋਇਆ ਉਸ ਸਮੇਂ, ਠੀਕ ਹੈ, ਉਹਨਾਂ ਨੇ ਖੁਦ ਦੱਸੀ, ਆਪਾਂ ਇੰਡੀਅਨ ਸਾਈਡ ਦੀ ਤਾਂ ਕਿਸੇ ਖਬਰ ਸੁਣਨੀ ਨਹੀਂ ਇਸ ਮਾਮਲੇ ਚ। ਉਹਨਾਂ ਨੇ ਸਾਰਾ ਦੱਸ ਦੱਸਾ ਸੀ ਵੀ ਜਦੋਂ ਸਾਡੇ ਜਨਰਲ ਸਾਹਿਬ ਆਏ ਨੇ ਤੇ ਉਸ ਵੇਲੇ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਨੇ ਜਦੋਂ ਟੌਪ ਲੀਡਰ ਦੀ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਸਾਫ਼ ਦੱਸਤਾ ਸੀ ਵੀ ਹਾਲਤ ਕੀ ਹੋਣੀ ਹੈ। ਔਰ ਮੈਂ ਜੋ ਸਾਦਿਕ ਉਹਦੇ ਯਾਦ ਸਾਦਿਕ ਸਾਹਿਬ ਨੇ ਜੋ ਵਰਡ ਯੂਜ਼ ਕੀਤੇ, ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਇੱਥੇ, ਠੀਕ ਹੈ, ਉਹਨਾਂ ਨੇ ਖੁਦ ਹੀ ਦੱਸਤਾ ਸੀ। ਸੋ ਉਹ ਗੱਲ ਛੱਡ ਦੀ ਆਪਾਂ, ਨਾਲੇ ਹੁਣ ਗੱਲ ਮਾਮਲਾ ਖਤਮ ਹੋ ਗਿਆ, ਸਮੇਂ ਸਾਨੂੰ ਯਾਦ ਨਹੀਂ ਦੇ ਰਿਹਾ, ਤੁਸੀਂ ਲਾਈਨ ਹੋਲਡ ਕਰੋ, ਗੁਰਦੇਵ ਸਿੰਘ ਜੀ, ਹਰਪਾਲ ਜੀ, ਤੁਸੀਂ ਵੀ ਲਾਈਨ ਹੋਲਡ ਕਰ ਲਓ, ਗਿਰੀਸ਼ ਜੀ, ਸਾਰੇ ਲਾਈਨ ਹੋਲਡ ਕਰ ਲਓ। ਹਾਂਜੀ, ਇੱਕ ਸੈਕਿੰਡ ਸਰ, ਮੈਂ ਇੰਟਰਪਟ ਕਦੇ ਕਿਸੇ ਨੂੰ ਕਰਦਾ, ਡਿਸਿਪਲਿਨ ਦਾ ਖਿਆਲ ਰੱਖਣਾ ਹੁੰਦਾ, ਬਸ ਤੁਸੀਂ ਹੋਲਡ ਕਰ ਆਪਣੀ ਗੱਲ ਪੂਰੀ, ਮੈਂ ਕਿਸੇ ਦੀ ਲਾਈਨ ਨਹੀਂ ਕੱਟਦਾ, ਨਾ ਮੈਂ ਰੂਡ ਹੋਣਾ ਚਾਹੁੰਦਾ ਵੀ ਵਿੱਚ ਮੈਂ ਇੰਟਰਪਟ ਕਰਾਂ ਕਿਸੇ ਦੇ, ਤੁਸੀਂ ਗੱਲ ਪੂਰੀ ਕਰ ਲੈਣਾ। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਤੁਹਾਨੂੰ ਦੱਸਾਂ, ਕੋਈ ਵੀ ਗੱਲਬਾਤ ਕਰਨੀ ਹੈ ਵਾਈ ਮੀਡੀਆ ਦਾ ਨੰਬਰ ਪਲੀਜ਼ ਧਿਆਨ ਦੇ ਨਾਲ ਨੋਟ ਕਰ ਲਓ, 475-5000 ਨੰਬਰ ਫਿਰ ਧਿਆਨ ਦੇ ਨਾਲ ਨੋਟ ਕਰ ਲਓ, 416-475-5000। ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਵਾਈ ਮੀਡੀਆ ਦੇ ਕਿਸੇ ਸਪੋਂਸਰ ਦਾ ਨੰਬਰ ਜੇ ਤੁਸੀਂ ਨਹੀਂ ਨੋਟ ਕਰ ਸਕੇ ਹੋ, ਮੈਨੂੰ ਸਾਡੇ ਟੀਮ ਵੱਲੋਂ ਕਿਹਾ ਜਾਂਦਾ ਕਿ ਸਪੋਂਸਰ ਦਾ ਸਰ ਤੁਸੀਂ ਖਿਆਲ ਨਹੀਂ ਰੱਖਦੇ ਆ, ਤੇ ਸਪੋਂਸਰ ਦਾ ਸਰ ਮੈਂ ਪੂਰਾ ਖਿਆਲ ਰੱਖ ਰਿਹਾ, ਸਾਡੇ ਪਲੀਜ਼ ਸਪੋਂਸਰ ਨੂੰ ਸਪੋਰਟ ਕਰਿਆ ਕਰੋ। ਸਾਡੇ ਕਿਸੇ ਵੀ ਸਪੋਂਸਰ ਦਾ ਜੇ ਤੁਹਾਡੇ ਕੋਲ ਨੰਬਰ ਨਹੀਂ ਹੈ, 416-475-5000, 416-475-5000।
The views expressed on the preceding program may not necessarily be those of the owner or management of WTOR radio station.
ਕਰੋ ਨਏ ਸਾਲ 2024 ਦਾ ਆਗਾਜ਼ ਸ਼ਾਨਦਾਰ ਅੰਦਾਜ਼ ਵਿੱਚ ਤੇ ਮਨਾਓ ਨਿਊ ਈਅਰ ਈਵ ਉਹ ਵੀ ਸਟਾਈਲ ਦੇ ਨਾਲ। ਜੀ ਹਾਂ, ਨਏ ਸਾਲ ਦੇ ਮੌਕੇ ਤੇ ਸ਼ਾਮੀ 7 ਵਜੇ ਬ੍ਰੈਂਪਟਨ ਟ੍ਰਾਂਜ਼ਿਟ ਤੇ ਮੁਫਤ ਸਫ਼ਰ ਕਰੋ। ਜ਼ੂਮ ਸਮੇਤ ਤਮਾਮ ਰਾਸਤਿਆਂ ਤੇ ਰੂਟਸ ਤੇ ਮੁਫਤ ਰਾਈਡਸ ਹੋਣਗੀਆਂ ਤੇ ਸਰਵਿਸ ਦੇ ਆਖਿਰ ਤੱਕ ਜਾਰੀ ਰਹਿਣਗੀਆਂ। ਚਾਹੇ ਤੁਸੀਂ ਨਏ ਸਾਲ ਦਾ ਜਸ਼ਨ ਮਨਾ ਰਹੇ ਹੋ ਜਾਂ ਆਪਣੇ ਖਾਨਦਾਨ ਦੋਸਤਾਂ ਨਾਲ ਨਿਊ ਈਅਰ ਈਵ ਮਨਾਉਣਾ ਹੋ, ਬ੍ਰੈਂਪਟਨ ਟ੍ਰਾਂਜ਼ਿਟ ਦੀ ਫ੍ਰੀ ਰਾਈਡ ਸਰਵਿਸ ਦਾ ਫਾਇਦਾ ਉਠਾਓ ਤੇ ਆਪਣਾ ਟ੍ਰਿਪ ਪਲਾਨ ਕਰੋ। ਸੇਫਲੀ ਤੇ ਫ੍ਰੀ ਨਏ ਸਾਲ ਦਾ ਜਸ਼ਨ ਮਨਾਓ, ਬ੍ਰੈਂਪਟਨ ਟ੍ਰਾਂਜ਼ਿਟ ਦੇ ਨਾਲ ਇੰਜੋਏ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ रस्मों को बांधे। बोनांजा सतरंगी नाउ ओपनिंग इन द रिजवे प्लाजा एट 3960 एग्लिंटन एवेन्यू वेस्ट, मिसिसागा, कनाडा। एंजॉय फ्लैट 20% ऑफ आवर एंटायर स्टॉक ड्यूरिंग द ओपनिंग वीक।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز